ਲੀਗ ਐਂਡ ਦੀ ਲੀਡਰਸ਼ਿਪ ਵਿਚਾਲੇ ਹੋਈ ਮੀਟਿੰਗ ਦੀ ਅੰਦਰੂਨੀ ਕਹਾਣੀ ਸਾਹਮਣੇ ਆ ਗਈ ਹੈ। ਸੂਤਰਾਂ ਅਨੁਸਾਰ ਮੀਟਿੰਗ ਵਿਚ ਮੁਸਲਿਮ ਲੀਗ ਐਂਡ ਨੇ ਪੀਪਲਸ ਪਾਰਟੀ ਨੂੰ ਸਰਕਾਰ ਵਿਚ ਸ਼ਾਮਲ ਕਰਨ ਦੀ ਪੇਸ਼ਕਸ਼ ਕੀਤੀ, ਜਦੋਂ ਕਿ ਲੀਗ ਦੀ ਲੀਡਰਸ਼ਿਪ ਨੇ ਪੀਪਲਸ ਪਾਰਟੀ ਨੂੰ MQM ਅਤੇ ਆਜ਼ਾਦ ਮੈਂਬਰਾਂ ਨਾਲ ਸੰਪਰਕਾਂ ਬਾਰੇ ਜਾਣਕਾਰੀ ਦਿੱਤੀ। ਸੂਤਰਾਂ ਅਨੁਸਾਰ ਮੀਟਿੰਗ ਵਿਚ ਲੀਗ ਦੇ ਵਫਦ ਨੇ ਸਟੈਂਡ ਲੈਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੁਸਲਿਮ ਲੀਗ ਐਨ ਦਾ ਹੀ ਹੋਵੇਗਾ, ਜਿਸ ਤੇ ਆਸਿਫ ਜ਼ਰਦਾਰੀ ਨੇ ਕਿਹਾ ਕਿ ਬਿਲਾਵਲ ਨੂੰ ਪੀਪਲਸ ਪਾਰਟੀ ਦੇ CEC ਨੇ ਉਮੀਦਵਾਰਾਂ ਵਜੋਂ ਨਾਮਜ਼ਦ ਕੀਤਾ ਹੈ। ਪ੍ਰਧਾਨ ਮੰਤਰੀ ਲਈ ਸੂਤਰਾਂ ਅਨੁਸਾਰ PMLN ਦੇ ਅੱਧੇ ਕਾਰਜਕਾਲ ਲਈ ਅਤੇ PPP ਦੇ ਅੱਧੇ ਕਾਰਜਕਾਲ ਲਈ ਪ੍ਰਧਾਨ ਮੰਤਰੀ ਦੀਆਂ ਸੰਭਾਵਨਾ ਦੀ ਸਮੀਖਿਆ ਕੀਤੀ ਗਈ ਹੈ। ਦੋਵੇਂ ਪਾਰਟੀਆਂ ਫੈਡਰਲ ਪੰਜਾਬ ਅਤੇ ਬਲੂਚਿਸਤਾਨ ਵਿਚ ਗਠਜੋੜ ਦੀਆਂ ਸਰਕਾਰਾਂ ਬਣਾਉਣ ਲਈ ਸਹਿਮਤ ਹੋ ਗਈਆਂ ਹਨ। ਸੂਤਰਾਂ ਅਨੁਸਾਰ ਮੀਟਿੰਗ ਵਿਚ ਜਮਹੂਰੀ ਚਾਰਟਰ ਦੀ ਰੋਸ਼ਨੀ ਵਿਚ ਦੋਵਾਂ ਪਾਰਟੀਆਂ ਦਰਮਿਆਨ 5 ਸਾਲਾਂ ਦਾ ਰੋਡਮੈਪ ਤੈਅ ਕਰਨ ਦੀ ਤਰਜੀਹ ਰੱਖੀ ਗਈ ਹੈ। ਸੂਤਰਾਂ ਮੁਤਾਬਕ ਪੀਪਲਸ ਪਾਰਟੀ ਅੱਜ CEC ਦੀ ਮੀਟਿੰਗ ਵਿਚ PMLN ਵੱਲੋਂ ਸੱਤਾ ਵੰਡ ਲਈ ਪ੍ਰਸਤਾਵ ਪੇਸ਼ ਕਰੇਗੀ। ਗੌਰਤਲਬ ਹੈ ਕਿ ਸਰਕਾਰ ਬਣਾਉਣ ਲਈ PPP ਅਤੇ ਮੁਸਲਿਮ ਲੀਗ ਦੀ ਲੀਡਰਸ਼ਿਪ ਦੀ ਦੂਜੀ ਮੀਟਿੰਗ ਹੋਈ ਹੈ। ਸ਼ਹਿਬਾਜ਼ ਸ਼ਰੀਫ ਦੀ ਅਗਵਾਈ ਹੇਠ ਮੁਸਲਿਮ ਲੀਗ ਦੇ ਵਫਦ ਨੇ ਬਿਲਾਵਲ ਹਾਊਸ ਲਾਹੌਰ ਵਿਖੇ ਆਸਿਫ ਜ਼ਰਦਾਰੀ ਅਤੇ ਬਿਲਾਵਲ ਭੁੱਟੋ ਨਾਲ ਮੁਲਾਕਾਤ ਕੀਤੀ। ਮੀਟਿੰਗ ਵਿਚ ਦੇਸ਼ ਦੀ ਸਮੁੱਚੀ ਸਥਿਤੀ ਅਤੇ ਭਵਿੱਖ ਵਿਚ ਸਿਆਸੀ ਸਹਿਯੋਗ ਬਾਰੇ ਵਿਸਥਾਰ ਅਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੋਂ ਛੁਟਕਾਰਾ ਪਾਉਣ ਲਈ ਰਾਜਨੀਤਿਕ ਸਹਿਯੋਗ ਸਾਂਝੇ ਐਲਾਨਨਾਮੇ ਅਨੁਸਾਰ ਦੋਵਾਂ ਪਾਰਟੀਆਂ ਦੇ ਆਗੂ ਸਿਧਾਂਤਕ ਤੌਰ ਤੇ ਸਹਿਮਤ ਹੋਏ ਕਿ ਉਹ ਦੇਸ਼ ਨੂੰ ਸਿਆਸੀ ਅਸਥਿਰਤਾ ਤੋਂ ਬਚਾਉਣਗੇ। PP ਲੀਡਰਸ਼ਿਪ ਨੇ ਲੀਗ ਦੇ ਆਗੂਆਂ ਨੂੰ ਕਿਹਾ ਕਿ ਮੁਸਲਿਮ ਲੀਗ ਐਨ ਦੀਆਂ ਤਜਵੀਜ਼ਾਂ ਕੇਂਦਰ ਕਾਰਜਕਾਰੀ ਕਮੇਟੀ ਦੀ ਮੀਟਿੰਗ ਵਿਚ ਰੱਖੀਆਂ ਜਾਣਗੀਆਂ। ਦੂਜੇ ਪਾਸੇ ਪੀਪਲਸ ਪਾਰਟੀ ਦੀ ਕੇਂਦਰੀ ਕੌਂਸਲ ਦੀ ਮੀਟਿੰਗ ਅੱਜ ਆਸਿਫ ਜ਼ਰਦਾਰੀ ਅਤੇ ਬਿਲਾਵਲ ਭੁੱਟੋ ਦੀ ਸਾਂਝੀ ਪ੍ਰਧਾਨਗੀ ਹੇਠ ਜ਼ਰਦਾਰੀ ਹਾਊਸ ਇਸਲਾਮਾਬਾਦ ਵਿਖੇ ਹੋਵੇਗੀ। ਬੁਲਾਰੇ ਅਨੁਸਾਰ ਮੁਸਲਿਮ ਲੀਗ ਐਨ ਅਤੇ MQM ਸਮੇਤ ਹੋਰ ਪਾਰਟੀਆਂ ਨਾਲ ਸੰਪਰਕਾਂ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਸਰਕਾਰ ਬਣਾਉਣ ਸਬੰਧੀ ਅਹਿਮ ਫੈਸਲੇ ਲਏ ਜਾਣ ਦੀ ਉਮੀਦ ਹੈ। ਕਤਰ ਨੇ ਕਰੀਬ 3.5 ਮਹੀਨੇ ਪਹਿਲਾਂ ਜਸੂਸੀ ਦੇ ਮਾਮਲੇ ਵਿਚ ਭਾਰਤੀ ਜਲ ਸੇਨਾ ਦੇ 8 ਸਾਬਕਾ ਕਰਮਚਾਰੀਆਂ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਰਿਹਾਅ ਕੀਤੇ 8 ਭਾਰਤੀਆਂ ਵੱਲੋਂ 7 ਭਾਰਤ ਪਰਤ ਆਏ ਹਨ ਅਤੇ ਦੇਸ਼ ਆਪਣੇ ਨਾਗਰਿਕਾਂ ਦੀ ਰਿਹਾਈ ਅਤੇ ਉਨ੍ਹਾਂ ਦੀ ਘਰ ਵਾਪਸੀ ਲਈ ਮੰਤਰਾਲੇ ਨੇ ਕਤਰ ਦੇ ਅਮੀਰ ਦੀ ਸ਼ਲਾਘਾ ਕੀਤੀ ਹੈ। ਕਤਰ ਤੋਂ ਪਰਤਣ ਵਾਲੇ ਜਲ ਸੇਨਾ ਦੇ ਸਾਬਕਾ ਮੁਲਾਜ਼ਮ ਨੇ ਦਸਿਆ, ਅਸੀਂ ਬਹੁਤ ਖੁਸ਼ ਹਾਂ ਕਿ ਸੁਰੱਖਿਅਤ ਢੰਗ ਨਾਲ ਭਾਰਤ ਵਾਪਸ ਆ ਗਏ ਹਾਂ। ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਇਹ ਉਨ੍ਹਾਂ ਦੇ ਨਿੱਜੀ ਦਖਲ ਕਾਰਨ ਹੀ ਸੰਭਵ ਹੋਇਆ ਹੈ। ਕੌਮੀ ਰਾਜਧਾਨੀ ਵਿਚ 13 ਫਰਵਰੀ ਨੂੰ ਕਿਸਾਨਾਂ ਦੇ ਪ੍ਰਸਤਾਵਿਤ ਦਿੱਲੀ ਕੂਚ ਦੇ ਮੱਦੇਨਜ਼ਰ ਸਿੰਘੂ ਗਾਜ਼ੀਪੁਰ ਤੇ ਟਿੱਕਰੀ ਸਰਹੱਦਾਂ ਤੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ ਅਤੇ ਆਵਾਜਾਈ ਪਾਬੰਦੀਆਂ ਲਾ ਦਿੱਤੀਆਂ ਹਨ। ਵਾਹਨਾਂ ਨੂੰ ਸ਼ਹਿਰ ਵਿਚ ਦਾਖਲ ਹੋਣ ਤੋਂ ਰੋਕਣ ਲਈ ਦਿੱਲੀ ਦੀਆਂ ਸਰਹੱਦਾਂ ਤੋਂ ਸੀਮਿੰਟ ਤੇ ਬੈਰੀਗੇਡ ਅਤੇ ਸੜਕਾਂ ਤੇ ਕਿੱਲਾਂ ਗੱਡ ਕੇ ਮਜ਼ਬੂਤ ਕੀਤਾ ਗਿਆ ਹੈ। ਇਸ ਕਾਰਨ ਅੱਜ ਸਵੇਰੇ ਦਿੱਲੀ ਦੇ ਸਰਹੱਦੀ ਖੇਤਰਾਂ ਵਿਚ ਆਵਾਜਾਈ ਪ੍ਰਭਾਵਿਤ ਹੋਈ, ਜਿਸ ਨਾਲ ਯਾਤਰੀਆਂ ਨੂੰ ਅਸੁਵਿਧਾ ਹੋਈ। ਉੱਤਰ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਦੀਆਂ ਜ਼ਿਆਦਾਤਰ ਕਿਸਾਨ ਯੂਨੀਅਨਾਂ ਨੇ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੀ ਗਰੰਟੀ ਦੇਣ ਲਈ, ਕਾਨੂੰਨ ਬਣਾਉਣ ਸਮੇਤ ਆਪਣੀਆਂ ਮੰਗਾਂ ਮੰਨਣ ਲਈ ਕੇਂਦਰ ਦੇ ਦਬਾਅ ਬਣਾਉਣ ਲਈ 13 ਫਰਵਰੀ ਨੂੰ ਵਿਰੋਧ ਪ੍ਰਦਰਸ਼ਨ ਦਾ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੋਜ਼ਗਾਰ ਮੇਲੇ ਤਹਿਤ ਹਾਲ ਹੀ ਵਿਚ ਭਾਰਤੀ ਕਿੱਤੇ 1 ਲੱਖ ਤੋਂ ਵੱਧ ਵਰਕਰਾਂ ਨੂੰ ਨਿਯੁਕਤੀ ਪੱਤਰ ਵੰਡੇ। ਵੀਡੀਓ ਕਾਨਫਰੰਸ ਰਾਹੀਂ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨੇ ਰਾਜਧਾਨੀ ਦਿੱਲੀ ਵਿਚ ਕਰਮਯੋਗੀ ਭਵਨ ਕੰਪਲੈਕਸ ਦੇ ਪਹਿਲੇ ਪੜਾਅ ਦਾ ਨੀਂਹ ਪੱਥਰ ਵੀ ਰੱਖਿਆ। ਇਸ ਕੰਪਲੈਕਸ ਦਾ ਉਦੇਸ਼ ਮਿਸ਼ਨ ਕਰਮਯੋਗੀ ਦੀਆਂ ਵੱਖ ਵੱਖ ਸ਼ਾਖਾਵਾਂ ਵਿਚ ਤਾਲਮੇਲ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ। ਨਵਨਿਯੁਕਤ ਨੌਜਵਾਨ ਵੱਖ ਵੱਖ ਮੰਤਰਾਲਿਆਂ ਅਤੇ ਵਿਭਾਗਾਂ ਜਿਵੇਂ ਕਿ ਮਾਲ ਵਿਭਾਗ, ਗ੍ਰਹਿ ਮੰਤਰਾਲੇ, ਉਚੇਰੀ ਸਿੱਖਿਆ ਵਿਭਾਗ, ਪਰਮਾਣੂ ਊਰਜਾ ਵਿਭਾਗ, ਰੱਖਿਆ ਮੰਤਰਾਲੇ, ਵਿੱਤੀ ਸੇਵਾਵਾਂ ਵਿਭਾਗ, ਸਿਹਤ ਅਤੇ ਪਰਿਵਾਰ ਲਈ ਭਲਾਈ ਮੰਤਰਾਲੇ ਵਿਚ ਵੱਖ ਵੱਖ ਅਸਾਮੀਆਂ ਤੇ ਭਰਤੀ ਹੋ ਕੇ ਸਰਕਾਰ ਵਿਚ ਸ਼ਾਮਲ ਹੁੰਦੇ ਹਨ। ਇਸ ਬੁਲਟਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਪਾਕਿਸਤਾਨ ਚੋਣਾਂ ਚ ਇਮਰਾਨ ਖਾਨ ਹਿਮਾਇਤ ਪ੍ਰਾਪਤ ਆਜ਼ਾਦ ਉਮੀਦਵਾਰਾਂ ਦਾ ਦਬਦਬਾ। ਇਰਾਨ ਨੇ ਇਸਲਾਮੀ ਇਨਕਲਾਬ ਦੀ 45ਵੀਂ ਵਰ੍ਹੇਗੰਢ ਮਨਾਈ। ਟਰੰਪ ਨੇ ਹੈਲੀ ਦਾ ਮਖੌਲ ਉਡਾਇਆ। ਭਾਰਤੀ ਅਮਰੀਕੀ ਵੱਲੋਂ ਤਿੱਖਾ ਜਵਾਬ।
ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ। ਧੰਨਵਾਦ।
ਸਿਟੀ ਆਫ ਬ੍ਰੈਂਪਟਨ ਤੁਹਾਨੂੰ ਪੜੋਸੀ ਗਰੁੱਪ ਵਿਚ ਸ਼ਾਮਿਲ ਹੋਣ ਦਾ ਮੌਕਾ ਦੇ ਰਿਹਾ ਹੈ ਤਾਂ ਜੋ ਤੁਸੀਂ ਸ਼ਹਿਰ ਦੀ ਪੜੋਸੀ ਐਸੋਸੀਏਸ਼ਨ ਦਾ ਹਿੱਸਾ ਬਣ ਸਕੋ। ਇਹ ਨਵਾਂ ਪ੍ਰੋਗਰਾਮ ਤੁਹਾਨੂੰ ਚੋਖੇ ਫਾਇਦੇ ਤੇ ਨਵੇਂ ਮਨਸੂਬਿਆਂ ਬਾਰੇ ਵੀ ਜਾਣਕਾਰੀ ਦੇਵੇਗਾ। ਨਾਲ ਨਾਲ ਤੁਸੀਂ ਸਿਟੀ ਆਫ ਬ੍ਰੈਂਪਟਨ ਤੋਂ ਮਿਲਣ ਵਾਲੀ $1500 ਦੀ ਨੇਚਰ ਨੇਬਰਹੁੱਡ ਗ੍ਰਾਂਟ ਵੀ ਹਾਸਲ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਸੰਪਰਕ ਕਰੋ brampton.ca/community-safety।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
Quick Truck Lube! ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171। You're listening to the current affairs with Ramanjeet Sidhu.
Pad chala di. Jadon kade vi ohna di ਜਦੋਂ ਵੀ ਉਹਨਾਂ ਨਾਲ ਮੇਰੀ ਗੱਲ ਹੁੰਦੀ ਹੈ ਤੇ ਉਹਨਾਂ ਨੂੰ ਮੈਂ ਔਨ ਏਅਰ ਲੈ ਲੂੰਗਾ। ਉਨੀ ਦੇਰ ਤੱਕ ਮੈਂ ਫਿਰ ਨਹੀਂ ਹੁੰਦਾ ਸ਼ੁਰੂ ਤੇ ਸਿਸਟਮ, ਫਿਰ ਖਬਰਾਂ ਦਾ ਸਿਲਸਿਲਾ ਤੇ ਜਾਂ ਫਿਰ ਮੈਂ ਅਗਲੇ ਮਹਿਮਾਨ ਤੇ ਫਿਰ ਉਹੀ ਦਿੱਕਤ ਫਿਰ ਹੋ ਜਾਂਦੀ ਹੈ, ਕਿੱਧਰ ਨੂੰ ਜਾਵੇ ਤੇ ਕੀ ਕਰੇ। ਖੈਰ ਜੇਕਰ ਸਟੈਟਿਕ ਸਾਊਂਡ ਲੱਗਦੀ ਹੋਵੇ ਤਾਂ 6478724900 ਨੰਬਰ ਤੇ ਤੁਸੀਂ ਕਾਲ ਕਰਨੀ ਹੈ ਤੇ ਉਹਦੇ ਜ਼ਰੀਏ ਤੁਸੀਂ ਪ੍ਰੋਗਰਾਮ ਨੂੰ ਲਾਈਵ ਸੁਣ ਸਕਦੇ ਹੋ ਤੇ ਸਟੂਡੀਓ ਦੇ ਵਿੱਚ ਕਾਲ ਕਰਨੀ ਹੋਵੇ ਤਾਂ ਜ਼ਰੂਰ ਮੇਰੇ ਪ੍ਰੋਗਰਾਮ 'ਚ ਸ਼ਾਮਲ ਹੋਣਾ ਹੋਵੇ ਤਾਂ 416-620-1778 ਸਟੂਡੀਓ ਦਾ ਨੰਬਰ ਹੈ ਔਰ 7802437033 ਮੇਰਾ ਸੈੱਲ ਨੰਬਰ ਹੈ ਕੈਨੇਡਾ ਦਾ ਤੇ ਵਟਸਐਪ ਦੇ ਜ਼ਰੀਏ ਤੁਸੀਂ ਮੈਨੂੰ ਟੈਕਸਟ ਕਰ ਸਕਦੇ ਹੋ, ਕਾਲ ਕਰ ਸਕਦੇ ਹੋ 7802437033 ਤੇ ਜੇਕਰ ਤੁਸੀਂ ਸਾਡੇ ਪ੍ਰੋਗਰਾਮਾਂ ਦੇ ਵਿੱਚ ਕਮਰਸ਼ੀਅਲਸ ਦੇਣੇ ਹੋਣ ਜਾਂ ਫਿਰ ਸਪਾਂਸਰ ਕਰਨਾ ਹੋਵੇ ਕਿਸੇ ਪ੍ਰੋਗਰਾਮ ਨੂੰ ਤਾਂ 6472424746 6472424746 ਨੰਬਰ ਸ਼ਾਜ਼ੀਆ ਮਲਿਕ ਜੀ ਦਾ, ਇਹ ਸਾਡੇ ਸੇਲਸ ਰੈਪਰਜ਼ੈਂਟੇਟਿਵ ਨੇ, ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਤੇ ਪਿਛਲੇ ਹਿੱਸੇ ਦੀ ਖਬਰ ਦੇ ਵਿੱਚ ਲੋ ਇੱਕ ਦੋ ਪੁਆਇੰਟ ਮੈਂ ਤੁਹਾਡੇ ਨਾਲ ਸਾਂਝੇ ਕਰ ਦਿੰਦਾ ਕਿ ਅੰਤਰਰਾਸ਼ਟਰੀ ਸਟੂਡੈਂਟਸ ਦੀ ਪ੍ਰੋਬਲਮ ਉਹਦਾ ਇੱਕ ਪਾਰਟ ਡਿਸਕਸ ਕੀਤਾ ਜਾ ਰਿਹਾ। ਹੁਣ ਡਿਵਾਈਡ ਐਂਡ ਰੂਲ ਦਾ ਸਿਸਟਮ ਆਖਿਰ ਬਣਾਇਆ ਕਿਉਂ ਗਿਆ? ਇਹ ਬੜਾ ਕਾਰਗਰ ਹੈ। ਕੁਝ ਗੱਲਾਂ ਕਹਿ ਦੋ ਜੀ, ਫੈਡਰਲ ਸਰਕਾਰ ਨੇ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਨਹੀਂ ਕੀਤੀਆਂ। ਕੁਝ ਦੇ ਉੱਤੇ ਤੁਸੀਂ ਪ੍ਰੋਵਿੰਸ਼ੀਅਲ ਸਰਕਾਰ ਦੀ ਗੱਲ ਕਰੋ, ਕੁਝ ਦੇ ਉੱਪਰ ਤੁਸੀਂ ਸਿਟੀ ਦੀ ਮੈਨੇਜਮੈਂਟ ਦੇ ਉੱਪਰ ਆ ਕੇ ਇੱਕ ਸਵਾਲ ਕਰ ਸਕਦੇ ਹੋ ਕਿ ਸਿਟੀ ਕਾਊਂਸਲ ਇਹਨੇ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਕੀਤਾ। ਇਹਦੇ ਨਾਲ ਕੀ ਹੁੰਦਾ ਕਿ ਬਲੇਮ ਸ਼ਿਫਟਿੰਗ ਹੋ ਜਾਂਦੀ ਹੈ। ਉਹ ਜੀ ਫੈਡਰਲ ਨੇ ਆਪਣਾ ਰੋਲ ਨਹੀਂ ਪੂਰਾ ਕੀਤਾ ਜਾਂ ਪ੍ਰੋਵਿੰਸ਼ੀਅਲ ਨੇ ਕੀਤਾ, ਕੋਈ ਆਪਣਾ ਗੱਲ ਕੱਢ ਦੂ ਕੋਈ ਯਾਰ, ਤੇ ਉਹ ਜਦੋਂ ਤੁਸੀਂ 35-40 ਸਾਲਾਂ ਦੇ ਵਿੱਚ ਸਿਸਟਮ ਨੂੰ ਦੇਖਦੇ ਹੋ ਫਿਰ ਪਤਾ ਲੱਗਦਾ ਵੀ ਉਹ ਮਾਈ ਗੋਡ। ਗੱਲ ਇਹ ਨਹੀਂ ਹੈ ਕਿ ਉਹਨੇ ਆਪਣਾ ਰੋਲ ਅਦਾ ਨਹੀਂ ਕੀਤਾ, ਗੱਲ ਇਹ ਹੈ ਕਿ ਰੋਲ ਅਦਾ ਨਾ ਕਰਨ ਦਾ ਜੋ ਐਕਸਕਿਊਜ਼ ਬਣਿਆ ਉਹ ਪਾਰਟ ਆਫ ਦਾ ਸਿਸਟਮ ਹੀ ਹੈ, ਉਹ ਪਾਰਟ ਆਫ ਦਾ ਸਿਸਟਮ ਹੀ ਹੈ। ਉਹ ਸ਼ਿਫਟਿੰਗ ਦੀ ਬਲੇਮ ਗੇਮ ਉਹ ਇਸੇ ਤਰ੍ਹਾਂ ਹੀ ਚੱਲਦੀ ਹੈ। ਹੁਣ ਇੱਥੇ ਇੱਕ ਪ੍ਰੈਸੀਡੈਂਟ ਨੇ ਕਾਲਜ ਸਟੂਡੈਂਟ ਅਲਾਇੰਸ ਦੇ, ਅਜ਼ੀ ਅਫੂਸੀ, ਉਹ ਕਹਿੰਦੇ ਆ ਕਿ ਐਡਿੰਗ ਦੈਟ ਦ ਲੈਕ ਆਫ ਅਫੋਰਡੇਬਿਲਟੀ ਮੇਕਸ ਦੀ ਸਿਚੁਏਸ਼ਨ ਵਰਸ। ਹੁਣ ਅਫੋਰਡੇਬਿਲਟੀ ਦੀ ਜ਼ਿੰਮੇਵਾਰੀ ਕਿਹਦੀ ਹੈ? ਜੇ ਤੁਸੀਂ ਟੈਕਸ ਵਧਾਉਣ ਦੀ ਹਿੰਮਤ ਰੱਖ ਸਕਦੇ ਹੋ ਤੇ ਕਿਸੇ ਨੂੰ ਭਾਅ ਘਟਾਉਣ ਦੀ ਵੀ ਕਹਿ ਸਕਦੇ ਹੋ ਕਿ ਬਈ ਦੇਸ਼ ਚੱਲ ਨਹੀਂ ਰਿਹਾ। ਹੁਣ ਦੇਸ਼ ਨਹੀਂ ਚੱਲ ਰਿਹਾ ਤੇ ਸਿਰਫ ਟੈਕਸ ਦਾ ਵਾਧਾ ਤੇ ਲੋਕਾਂ ਦੇ ਉੱਤੇ ਪਾਉਣਾ ਆ, ਦੇਸ਼ ਦੇ ਅੰਦਰ ਰਹਿੰਦਿਆਂ ਹੋਇਆਂ ਕੋਈ ਆਪਣੇ ਮੁਨਾਫਿਆਂ ਨੂੰ ਕਿਤੇ ਦਾ ਕਿਤੇ ਖਿੱਚ ਕੇ ਲੈ ਜਾਂਦਾ ਹੈ ਤੇ ਉਹਦਾ ਬੋਝ ਦੇਸ਼ ਤੇ ਵੀ ਪੈ ਰਿਹਾ। ਚਲੋ ਤੁਸੀਂ ਜਨਤਾ ਨੂੰ ਅੱਡ ਕਰ ਲਓ, ਦੇਸ਼ ਨੂੰ ਅੱਡ ਕਰ ਲਓ, ਦੇਸ਼ ਦੇ ਐਕਸਚੈਕਰ ਨੂੰ ਵੀ ਘਾਟਾ ਪੈ ਰਿਹਾ। ਇਹ ਜਿਹੜੇ ਪ੍ਰਬੰਧ ਦੇ ਵਿੱਚ ਦੋ ਦੋ ਤਿੰਨ ਤਿੰਨ ਤਰ੍ਹਾਂ ਦੇ ਪਲੇਅਰ ਨੇ, ਕਈਆਂ ਦੇ ਉੱਤੇ ਰੈਫਰੀ ਸਿਟੀ ਮਾਰਦਾ, ਕਈਆਂ ਤੇ ਮਾਰਦਾ ਹੀ ਨਹੀਂ, ਕੋਈ ਕਿਸੇ ਨੂੰ ਅੜੰਗੀ ਪਾ ਕੇ ਸਿੱਟ ਦਿੰਦਾ ਹੈ, ਉਹਦੇ ਤੱਕ ਅਸੀਂ ਜਾਂਦੇ ਹੀ ਨਹੀਂ ਕਿ ਬਈ ਇਹਨੂੰ ਕੀ ਕਿਹਾ, ਇਹਦੇ ਵਿੱਚ ਕੀ ਦਿੱਕਤ ਆਉਂਦੀ ਹੈ। ਕੀ ਦਿੱਕਤ ਆਉਂਦੀ ਇਹਦੇ ਵਿੱਚ ਕਿ ਸਿਸਟਮ ਦੇ ਇਹ ਖਰਾਬ ਕਿਵੇਂ ਕੀਤੇ ਗਏ ਕੰਪੋਨੈਂਟਸ, ਉੱਥੇ ਤੱਕ ਤੁਸੀਂ ਕੋਈ ਜਾਂਦਾ ਹੀ ਨਹੀਂ ਤਾਂ ਫਿਰ ਉਹਦਾ ਕੀ ਹੱਲ ਕੱਢੋਗੇ? ਕਦੋਂ ਤੱਕ ਇਹ ਬਲੇਮ ਗੇਮ ਸ਼ਿਫਟਿੰਗ ਇਹ ਕੰਮ ਕਰਦੀ ਰਹੂਗੀ? ਖੈਰ, ਮੇਰੇ ਨਾਲ ਮਯੰਕ ਭਟਨਾਗਰ ਜੀ ਸ਼ਾਮਲ ਹੋ ਗਏ ਨੇ ਪ੍ਰੋਗਰਾਮ ਚ। ਮਯੰਕ ਜੀ, ਗੁੱਡ ਮਾਰਨਿੰਗ, ਤੁਹਾਡਾ ਸਵਾਗਤ ਹੈ ਜੀ।
ਵੈਰੀ ਵੈਰੀ ਗੁੱਡ ਮਾਰਨਿੰਗ ਸਰ, ਕੀ ਹਾਲ ਚਾਲ?
ਮਿਹਰਬਾਨੀ ਜੀ, ਠੀਕ ਠਾਕ। ਤੇ ਮਯੰਕ ਸਾਹਿਬ, ਫਰਵਰੀ ਮਹੀਨੇ ਦੇ ਵਿਚ ਕੀ ਆਫਰਾਂ ਚੱਲ ਰਹੀਆਂ ਨੇ ਜੀ?
ਜੀ ਭਾਜੀ, ਪਹਿਲਾਂ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਮਯੰਕ ਭਟਨਾਗਰ ਦੀ ਜੀਐਨ ਟੀਮ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ, ਸਲਾਮ ਤੇ ਨਮਸਕਾਰ ਕਹਿਣਾ ਚਾਹੁੰਦਾ ਜੀ। ਤੇ ਸਾਰਿਆਂ ਨੂੰ ਜੀ ਵੈਰੀ ਵੈਰੀ ਗੁੱਡ ਮਾਰਨਿੰਗ ਜੀ। ਤੇ ਭਾਜੀ, ਅੱਜ ਥੋੜੀ ਜਿਹੀ ਗੱਲਬਾਤ ਜ਼ਰੂਰ ਕਰਾਂਗੇ ਆਪਣੇ ਭੈਣ ਭਰਾਵਾਂ ਨਾਲ, ਜਿਹੜਾ ਆਪਣਾ ਫੈਬਰੀ ਸਪੈਸ਼ਲ ਹੈਗਾ ਉਹਦੇ ਬਾਰੇ, ਕਿਉਂਕਿ ਜਿਹੜਾ ਫੈਬਰੀ ਸਪੈਸ਼ਲ ਲੈ ਕੇ ਆਏ ਹੈਗੇ ਆ ਉਹ ਐਕਸਕਲੂਸਿਵ ਲੈ ਕੇ ਆਏ ਹੈਗੇ ਆਪਣੇ ਭੈਣ ਭਰਾਵਾਂ ਵਾਸਤੇ, ਔਨ ਮਲਟੀ ਸਟੋਰੀ ਬਿਲਡਿੰਗ ਵਾਸਤੇ, ਜਿਹੜੀ ਫਾਈਨੈਂਸਿੰਗ ਫੋਰ ਮਲਟੀ ਸਟੋਰੀ ਬਿਲਡਿੰਗ ਆ, ਜਾਂ ਜਿਹੜੇ ਇੰਡੀਵਿਜੁਅਲ ਮਲਟੀ ਸਟੋਰੀ ਬਿਲਡਿੰਗ ਨੂੰ ਓਨ ਕਰਨਾ ਚਾਹੁੰਦੇ ਨੇ, ਉਹਨਾਂ ਲਈ ਇੱਕ ਵਧੀਆ ਓਪਰਚੁਨਿਟੀ ਹੈਗੀ ਆ। ਕਿਉਂਕਿ ਦੇਖਿਓ, ਅੱਜ ਤੋਂ ਜੇ 4-5 ਸਾਲ ਪਹਿਲੇ ਦੀ ਗੱਲ ਕੀਤੀ ਜਾਵੇ, ਜੇ ਤੁਸੀਂ ਕੋਈ ਵੀ ਮਲਟੀ ਸਟੋਰੀ ਟਾਵਰ ਖਰੀਦਣਾ ਚਾਹੁੰਦੇ ਸੀਗੇ, ਭਾਵੇਂ ਉਹ ਰੈਜੀਡੈਂਸ਼ੀਅਲ ਵਾਸਤੇ ਹੋ ਜਾਂ ਕਮਰਸ਼ੀਅਲ ਵਾਸਤੇ ਹੋ, ਤਾਂ ਤੁਹਾਨੂੰ ਘੱਟੋ ਘੱਟ 40-50% ਡਾਊਨ ਪਾਉਣਾ ਪੈਂਦਾ ਸੀਗਾ। ਹੁਣ ਉਹ ਚੀਜ਼ ਨੂੰ ਕਾਫੀ ਜ਼ਿਆਦਾ ਆਪਾਂ ਨੇ ਸਮਰਾਈਜ਼ ਕਰਤਾ ਹੈਗਾ, ਉਹਨੂੰ ਆਪਾਂ ਐਜ ਲੋਐਸਟ 10% ਡਾਊਨ ਤੇ ਜਿਹੜੀ ਹੈਗੀ ਆ ਪੂਰੀ ਫਾਈਨੈਂਸਿੰਗ ਕਰਾ ਰਹੇ ਆ।
ਠੀਕ ਹੈ ਜੀ,
ਸਾਰਾ ਦਾ ਸਾਰਾ ਕੰਮ ਪ੍ਰੋਪਰ ਇੰਸਟੀਟਿਊਸ਼ਨ ਨਾਲ ਕਰਾ ਕੇ ਦੇ ਰਹੇ ਆ, ਔਨ ਟਾਈਮ ਕਲੋਜਿੰਗ ਹੋ ਰਹੀ ਆ। ਸਭ ਤੋਂ ਵੱਡੀ ਗੱਲ ਹੈਗੀ ਆ, CMHC ਅਪਰੂਵਡ ਪੂਰੀ ਫਾਈਨੈਂਸਿੰਗ ਹੋ ਰਹੀ ਆ, ਜਿਹਦਾ ਮਤਲਬ ਇਹ ਹੈਗਾ ਕਿ ਆਪਾਂ ਜਿਹੜਾ ਹੈਗਾ AAA ਲੈਂਡਰ ਨਾਲ ਤੁਹਾਡੀ ਪੂਰੀ ਫਾਈਨੈਂਸਿੰਗ ਕਰਾ ਕੇ ਦੇ ਰਹੇ ਆ। ਇੰਟਰਸਟ ਰੇਟ ਦੀ ਗੱਲ ਕੀਤੀ ਜਾਵੇ ਤਾਂ ਉਹ ਆਪਣਾ ਰੇਟ ਸਟਾਰਟ ਹੋ ਰਿਹਾ ਜੀ ਐਕਸਕਲੂਸਿਵਲੀ ਐਟ 4.29% ਪਰ ਐਨਮ ਤੇ।
ਠੀਕ ਹੈ ਜੀ,
4.29% ਭਾਜੀ, ਇੰਨਾ ਵਧੀਆ ਰੇਟ ਲੈ ਕੇ ਆਏ ਹੈਗੇ, ਐਂਡ ਅਪ ਟੂ 50 ਈਅਰ ਤੱਕ ਦੀ ਅਮੋਰਟਾਈਜੇਸ਼ਨ ਵੀ ਲੈ ਕੇ ਆਏ ਹੈਗੇ ਆਪਣੇ ਭੈਣ ਭਰਾਵਾਂ ਵਾਸਤੇ। ਤੇ ਇਹਦੇ ਵਿੱਚ ਤੁਹਾਨੂੰ ਇਹ ਨੀ ਕਰਨਾ ਪੈਣਾ ਕਿ ਹਰ 5 ਸਾਲ ਬਾਅਦ ਜਾਂ 4 ਸਾਲ ਬਾਅਦ ਤੁਹਾਨੂੰ ਰਿਨੂਅਲ ਕਰਾਉਣ ਦੀ ਲੋੜ ਹੈਗੀ ਹੈ, ਤੁਹਾਨੂੰ ਇੱਕ ਵਾਰੀ ਦੇ ਵਿੱਚ ਹੀ ਜਿਹੜਾ ਹੈਗਾ ਜਿੰਨੇ ਟਾਈਮ ਦਾ ਤੁਸੀਂ ਅਮੋਰਟਾਈਜੇਸ਼ਨ ਲੈਂਦੇ ਹੋ, ਚਾਹੇ 40 ਦਾ ਲੈਂਦੇ ਹੋ ਜਾਂ 50 ਦਾ ਲੈਂਦੇ ਹੋ, ਉਹ ਤੁਹਾਨੂੰ ਹੁਣੇ ਇੱਕ 1 ਸ਼ਾਟ ਦੇ ਵਿੱਚ ਮਿਲ ਜਾਂਦਾ ਹੈਗਾ, ਐਂਡ ਤੁਹਾਡੀ ਮੰਥਲੀ ਪੇਮੈਂਟ ਉਹਦੇ ਹਿਸਾਬ ਨਾਲ ਹੀ ਜਿਹੜੀ ਹੈਗੀ ਆ ਬਣ ਜਾਂਦੀ ਆ। ਤੇ ਜਿਹੜੀ ਫੰਡਿੰਗ ਹੈਗੀ ਆ ਭਾਜੀ, ਉਹ ਜਿਹੜੀ ਜਿਹੜੀ ਅਪਰੂਵਲ ਹੁੰਦੀ ਆ ਉਹ ਵਿਦਇਨ 90-120 ਡੇਜ਼ ਦੇ ਵਿੱਚ ਹੁੰਦੀ ਆ, ਐਂਡ ਫੰਡਿੰਗ ਜਿਹੜੀ ਹੁੰਦੀ ਆ ਉਹ ਤੁਹਾਡੀ ਹੋ ਜਾਂਦੀ ਆ ਨੈਕਸਟ 6 ਮੰਥ ਦੇ ਵਿੱਚ, ਕਿਉਂਕਿ ਇੰਨਾ ਟਾਈਮ ਲੱਗ ਜਾਂਦਾ ਹੈਗਾ ਪੂਰੀ ਫਾਈਨੈਂਸਿੰਗ ਕਰਨ ਵਾਸਤੇ
ਜੀ।
ਜੇ ਕੋਈ ਕਿਸੇ ਭੈਣ ਭਰਾ ਦੀ ਇਨਕਮ ਘੱਟ ਆ, ਕ੍ਰੈਡ ਬਰੂਜ਼ਡ ਆ, ਨੋ ਇਨਕਮ ਤੇ ਆ, ਲੋ ਇਨਕਮ ਤੇ ਆ, ਸੈਲਫ ਡਿਕਲੇਅਰਡ ਇਨਕਮ ਤੇ ਆ, ਉਨ ਸਾਰੀ ਸਿਚੁਏਸ਼ਨ ਦੇ ਵਿੱਚ ਵੀ ਆਪਾਂ ਜਿਹੜਾ ਹੈਗਾ ਤੁਹਾਡੀ ਪੂਰੀ ਫਾਈਨੈਂਸਿੰਗ ਕਰਾ ਸਕਦੇ ਹਾਂ। ਨਾਲ ਦੇ ਨਾਲ ਗੱਲ ਕੀਤੀ ਜਾਵੇ, ਜੇ ਕਿਸੇ ਦੀ ਇਨਕਮ ਘੱਟ ਆ ਤੇ ਉਹਨਾਂ ਨੂੰ ਜਿਹੜਾ ਹੈਗਾ ਪੋਜੀਟਿਵ ਰੈਂਟ ਫਲੋ ਹੈਗਾ, ਜਿਹੜਾ ਪੋਜੀਟਿਵ ਰੈਂਟ ਰੋਲ ਹੈਗਾ, ਤੇ ਉਹ ਇਨਕਮ ਜਿਹੜਾ ਰੈਂਟ ਰੋਲ ਦੀ ਇਨਕਮ ਹੋਏਗੀ ਉਹ ਵੀ ਇਨਕਮ ਤੁਹਾਡੀ ਇਨਕਮ ਕੰਸਿਡਰ ਕਰ ਦਿੱਤੀ ਜਾਂਦੀ ਹੈ। ਤਾਂ ਸਾਰੀ ਜਾਣਕਾਰੀ ਵਾਸਤੇ ਤੁਸੀਂ ਮੇਰੇ ਨਾਲ ਜ਼ਰੂਰ ਸੰਪਰਕ ਕਰ ਸਕਦੇ ਹੋ, ਕੀ ਆਪਸ਼ਨਸ ਹੈਗੀਆਂ, ਕਿੱਦਾਂ ਦੀ ਪ੍ਰੋਪਰਟੀ ਹੋਣੀ ਚਾਹੀਦੀ ਆ, ਕਿੱਦਾਂ ਦੇ ਹੋਰ ਡਾਕੂਮੈਂਟਸ ਹੈਗੇ, ਸਾਰੀ ਗੱਲਬਾਤ ਕਰਨ ਵਾਸਤੇ ਤੁਸੀਂ ਮੇਰੇ ਨਾਲ ਜ਼ਰੂਰ ਸੰਪਰਕ ਕਰੋ। ਨੰਬਰ ਆਪਣਾ ਇੱਕੋ ਹੀ ਇੱਕ ਹੈ ਜੀ, 647-702-2023 ਤੇ ਮੇਰੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ, ਐਂਡ ਅਸੀਂ ਜਿਹੜਾ ਹੈਗਾ ਤੁਹਾਨੂੰ ਪੂਰੀ ਮਦਦ ਕਰ ਸਕਦੇ ਹਾਂ। ਜੇ ਕੋਈ ਭੈਣ ਭਰਾ ਹੋਰ ਕਿਸੇ ਪ੍ਰਕਾਰ ਦੀ ਮੌਰਗੇਜ ਜਾਂ ਫਾਈਨੈਂਸਿੰਗ ਲੱਭ ਰਿਹਾ ਹੈਗਾ, ਭਾਵੇਂ ਫਸਟ ਸੈਕਿੰਡ ਥਰਡ ਮੌਰਗੇਜ ਆ, ਲਾਈਨ ਆਫ ਕ੍ਰੈਡਿਟ ਲੈਣਾ ਚਾਹੁੰਦੇ ਹੋ, ਜਾਂ ਤੁਸੀਂ ਕੋਈ ਪ੍ਰਕਾਰ ਦੀ ਤੁਹਾਡੀ ਰਿਨੂਅਲ ਆ ਰਹੀ ਆ ਆਲੇ ਤਿਆਲੇ, ਤਾਂ ਤੁਹਾਨੂੰ ਐਜ ਲੋ ਐਜ 4.84% 5 ਈਅਰ ਫਿਕਸ ਦਾ ਜਿਹੜਾ ਹੈਗਾ ਅਸੀਂ ਰੇਟ ਆਫਰ ਕਰ ਰਹੇ ਹਾਂ। ਪਰ ਭਾਜੀ, ਆਹ AAA ਰੇਟ ਹੈਗਾ, AAA ਕਲਾਇੰਟ ਵਾਸਤੇ, ਆਹ ਪ੍ਰੀ ਰਿਕੁਇਜ਼ਿਟਸ ਲਈ ਵੀ ਤੁਸੀਂ ਮੇਰੇ ਨਾਲ ਜ਼ਰੂਰ ਸੰਪਰਕ ਕਰ ਸਕਦੇ ਹੋ, ਐਂਡ ਆਹ ਜਿਹੜਾ ਰੇਟ ਹੈਗਾ ਇਹਦਾ ਐਡਵਾਂਟੇਜ ਜ਼ਰੂਰ ਚੱਕੋ। ਨੰਬਰ ਆਪਣਾ ਇੱਕੋ ਇੱਕ ਹੈ, 647-702-2023
ਤੇ। ਭਾਜੀ, ਇੱਕ ਕੁਸ਼ਚਨ ਆਇਆ ਜੀ, ਹੁਣ ਕਹਿੰਦੇ ਐਗਜੈਕਟਲੀ 4.29 ਦੀ ਗੱਲ ਕਰਦੇ ਹੋ, ਇਜ਼ ਇਟ ਬਾਏ ਬੈਂਕਰ ਔਰ ਬਾਏ ਲੈਂਡਰ, ਕਿਸੇ ਨੇ ਮੈਨੂੰ ਪੁੱਛਿਆ ਜੀ।
ਭਾਜੀ, AAA ਬੈਂਕ ਹੈਗਾ ਜੀ, ਠੀਕ ਹੈ, AAA ਲੈਂਡਰ ਤੋਂ ਤੁਹਾਡਾ ਕਰਾ ਕੇ ਦੇ ਰਹੇ ਹਾਂ, ਐਂਡ ਆ ਜਿਹੜੀ ਹੈਗੀ 4.29 ਭਾਜੀ, ਆਹ ਤੋਂ ਲੋਐਸਟ ਰੇਟ ਹੈਗਾ ਜਿਹੜਾ ਅੱਜ ਦੀ ਮਾਰਕੀਟ ਦੇ ਵਿਚ ਹੈਗਾ ਈਵਨ ਰੈਜੀਡੈਂਸ਼ੀਅਲ ਪ੍ਰੋਪਰਟੀਜ਼ ਤੇ ਵੀ ਤੁਹਾਨੂੰ ਆਹ ਰੇਟ ਨੀ ਮਿਲ ਰਿਹਾ।
ਠੀਕ ਹੈ
ਜੀ, ਆਹ ਮਲਟੀ ਸਟੋਰੀ ਟਾਵਰ ਤੇ ਕਰਾ ਕੇ ਦੇ ਰਹੇ ਤੁਹਾਨੂੰ, ਭਾਵੇਂ ਉਹ ਰੈਜੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਹੋਵੇ।
ਰਾਈਟ, ਐਬਸੋਲੂਟਲੀ, ਥੈਂਕ ਯੂ ਮੈਂਗ ਸਾਹਿਬ, ਬਹੁਤ ਬਹੁਤ ਧੰਨਵਾਦ।
ਨੋ ਪ੍ਰੋਬਲਮ ਜੀ, ਥੈਂਕ ਯੂ।
ਥੈਂਕ ਯੂ ਜੀ। ਸੋ ਇਹ ਸਨ ਸਾਡੇ ਨਾਲ ਮੈਂਗ ਸਾਹਿਬ, ਤੇ ਮੈਂਗ ਸਾਹਿਬ ਤੋਂ ਬਾਅਦ ਕਾਲਰ ਜੁੜੇ ਨੇ ਜੀ, ਅਸੀਂ ਪਹਿਲਾਂ ਉਹਨਾਂ ਦੀ ਗੱਲ ਸੁਣਦੇ ਆ।
ਹੈਲੋ ਜੀ।
ਹੈਲੋ,
ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਮੈਂ ਤਾਂ ਤੁਹਾਡੀ ਗੱਲਬਾਤ ਸੁਣ ਰਹੀ ਸਾਰੀ, ਬਈ ਇਹ ਸਾਰਾ ਮਸਲਾ ਤਾਂ ਪਾਲਿਸੀ ਮੇਕਰ ਦਾ ਹੀ ਹੈਗਾ, ਜਿੰਨਾ ਵੀ ਸਟੂਡੈਂਟ ਆ ਜਾਂ ਇੰਡੀਆ ਤੋਂ ਜੋ ਵੀ ਦੁਨੀਆਂ ਭਰ ਦੇ ਵਿਚ ਹੋ ਰਿਹਾ, ਤੇ ਜਿਹੜੇ ਜਦੋਂ ਇੱਥੇ ਸਟੂਡੈਂਟਾਂ ਨੇ ਆਪਣੀ ਐਜੂਕੇਸ਼ਨ ਪਹਿਲਾਂ ਉਹਨਾਂ ਲਾਰਾ ਤਾਂ ਹੋਰ ਲਾਤਾ ਸੀਗਾ, ਤੇ ਹੁਣ ਉਹਨਾਂ ਮੇਰੇ ਖਿਆਲ 4-5 ਹਜ਼ਾਰ ਸਟੂਡੈਂਟ ਜਿਹੜਾ ਉਹਨੂੰ ਡਿਪੋਰਟ ਕਰਨ ਦੇ ਆਰਡਰ ਹੋਏ ਆ, ਬਈ ਜਿਹੜਿਆਂ ਦੀ ਐਜੂਕੇਸ਼ਨ ਫਿਨਿਸ਼ ਹੋ ਗਈ ਆ, ਤੇ ਜਿਹੜੇ ਦੂਸਰੇ ਉਹਨਾਂ ਕੋਲ ਵਰਕ ਪਰਮਿਟ ਵੀ ਹੈ ਨੀਗਾ। ਤੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਜਿਹੜੀਆਂ ਗਵਰਨਮੈਂਟ ਪਾਲਿਸੀਆਂ ਜਿਹੜੇ ਲੀਡਰਸ਼ਿਪ ਆ ਉਹਨਾਂ ਨੂੰ ਜਾਂ ਤਾਂ ਪਤਾ ਨੀ ਲੱਗ ਰਿਹਾ ਜਾਂ ਉਹ ਜਾਣ ਕੇ ਬੰਦਿਆਂ ਦੀ ਲੁੱਟ ਕਰਾ ਰਹੇ ਆ। ਤੇ ਉਹ ਜਿਹੜਾ ਬਹਾਨਾ ਘਰਾਂ ਦਾ ਬਣਾਇਆ ਵੀ ਇਹ ਮਤਲਬ ਇਹ ਚੀਜ਼ ਹੋਈ, ਇਹ ਤਾਂ ਪਹਿਲਾਂ ਜਦੋਂ ਵੀ ਤੁਸੀਂ ਕਿਸੇ ਚੀਜ਼ ਨੂੰ ਕਾਲ ਕਰਦੇ ਆ ਬਈ ਬੰਦੇ ਇੱਥੇ ਆਉਣੇ ਆ ਉਹਨਾਂ ਵਾਸਤੇ ਤੁਹਾਡੇ ਕੋਲ ਜਿਹੜਾ ਹੈਗਾ ਘਰਾਂ ਦੀ ਤਾਂ ਡਿਮਾਂਡ ਪਹਿਲਾਂ ਹੀ ਸੀਗੀ ਵੀ ਪਹਿਲਾਂ ਇੰਨਾ ਕੁਛ ਹੋਣਾ ਚਾਹੀਦਾ, ਜੇ ਤੁਸੀਂ ਲੱਖ ਬੰਦਾ ਸੱਦ ਰਹੇ ਤਾਂ ਉਹਦੇ ਲੱਖ ਬੰਦੇ ਲਈ ਲੱਖ ਘਰ ਦਾ ਵੀ ਬੰਦੋਬਸਤ ਕੋਈ ਨਾ ਕੋਈ ਹੋਣਾ ਚਾਹੀਦਾ ਸੀਗਾ ਨਾ। ਉਹ ਮੇਰਾ ਕਹਿਣ ਦਾ ਮਤਲਬ ਵੀ ਇਹਨਾਂ ਨੇ ਪੈਸਾ ਪੁੱਲ ਕਰਨ ਵਾਸਤੇ ਪਹਿਲਾਂ ਸਾਰਿਆਂ ਨੂੰ ਆਪਸ਼ਨ ਦਿੱਤੀ, ਹੁਣ ਦੂਜੇ ਪਾਸੇ ਨੂੰ ਕਰਤਾ ਵੀ ਇਹਦੇ ਨਾਲ ਜਿਹੜੀ ਪਬਲਿਕ ਵਾ ਡਿਸਟਰਬ ਆ, ਕ੍ਰਾਈਮ ਵੀ ਤਾਂਹੀਓ ਸਰ ਸਾਹਿਬ ਵੱਧ ਰਿਹਾ, ਹੋਰ ਕਾਰਨ ਕੋਈ ਨੀ, ਸਾਰਾ ਕ੍ਰਾਈਮ ਹੋਣ ਦਾ ਕਾਰਨ ਹੀ ਇਹ ਆ
ਜੀ। ਥੈਂਕ ਯੂ ਵੈਰੀ ਮਚ। ਇਹ ਸਨ ਸਾਡੇ ਨਾਲ ਜੀ ਕਾਲਰ, ਤੇ ਗੱਲ ਸਾਡੀ ਸਿਸਟਮ ਦੇ ਆਲੇ ਦੁਆਲੇ ਘੁੱਟਦੀ ਆ, ਜਿੰਨੀ ਕੁ ਵਾਰ ਵੀ ਅਸੀਂ ਲੈ ਕੇ ਆਉਂਦੇ ਹਾਂ ਕਿ ਕ੍ਰਾਈਮ ਵੀ ਉੱਥੇ ਵੀ ਹੈ ਤੇ ਹੋਰ ਸਮੱਸਿਆਵਾਂ ਵੀ ਉਹਦੇ ਨਾਲ।
ਥੈਂਕ ਯੂ ਵੈਰੀ ਮਚ। ਇਹ ਸਨ ਸਾਡੇ ਨਾਲ ਜੀ ਕਾਲਰ, ਤੇ ਗੱਲ ਸਾਡੀ ਸਿਸਟਮ ਦੇ ਆਲੇ ਦੁਆਲੇ ਘੁੱਟਦੀ ਆ, ਜਿੰਨੀ ਕੁ ਵਾਰ ਵੀ ਅਸੀਂ ਲੈ ਕੇ ਆਉਂਦੇ ਹਾਂ ਕਿ ਕ੍ਰਾਈਮ ਵੀ ਉੱਥੇ ਬਰੀਡ ਕਰ ਰਿਹਾ ਤੇ ਹੋਰ ਸਮੱਸਿਆਵਾਂ ਵੀ ਉਹਦੇ ਨਾਲ ਜੁੜੀਆਂ ਹੋਈਆਂ ਨੇ। ਖੈਰ, ਹੁਣ ਵਿਦਆਊਟ ਐਨੀ ਫਰਦਰ ਡਿਲੇ ਅਸੀਂ ਅਲੀ ਖਾਨ ਜੀ ਦੇ ਨਾਲ ਸੰਪਰਕ ਕਰਦੇ ਹਾਂ, ਤੇ ਫੇਰ ਅੱਗੇ ਇਸ ਗੱਲਬਾਤ ਨੂੰ ਪਾਕਿਸਤਾਨ ਦੀ ਇਲੈਕਸ਼ਨ ਵੱਲ ਲੈ ਕੇ ਜਾਂਦੇ ਆ, ਤੇ ਉੱਥੋਂ ਦਾ ਸੂਰਤ ਹਾਲ ਅਲੀ ਖਾਨ ਜੀ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਅਸਲ ਚ ਅੰਤਰਰਾਸ਼ਟਰੀ ਸਟੂਡੈਂਟ ਸਿਰਫ ਇੱਕ ਫਿਨੋਮੀਨਾ ਆ ਜਿਹਦੀ ਅਸੀਂ ਗੱਲ ਕਰਦੇ ਹਾਂ, ਬਟ ਅਦਰਵਾਈਜ਼ ਬਾਕੀ ਥਾਵਾਂ ਦੇ ਉੱਤੇ ਵੀ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਹੈਗੇ ਕਿ ਜੇ ਅਸੀਂ ਕਹੀਏ ਵੀ। ਹਾਂਜੀ, ਤੇ ਮੇਰੇ ਨਾਲ ਹੁਣ ਅਲੀ ਖਾਨ ਜੀ ਜੁੜ ਗਏ ਨੇ ਜੀ। ਵਾਲੇਕੁਮ ਸਲਾਮ ਸਾਹਿਬ, ਕੈਸੇ ਹੋ ਜੀ ਆਪ?
ਅਲਹਮਦੁਲਿਲਾ ਜੀ, ਵਾਲੇਕੁਮ ਅਸਲਾਮ, ਕਿਆ ਰਹੇ ਜੀ? ਠੀਕ ਠਾਕ, ਖੈਰੀਅਤ?
ਠੀਕ ਹੈ ਜੀ, ਖੈਰੀਅਤ ਸੇ ਹੈ। ਅੱਛਾ ਖਾਨ ਸਾਹਿਬ, ਕੈਸਾ ਸੀਨ ਚੱਲ ਰਿਹਾ ਹੈ ਜੀ? ਕਿਉਂਕਿ ਦੁਨੀਆ ਭਰ ਕੇ ਜਬ ਅਖਬਾਰ ਪੜ੍ਹਤੇ ਹੈ, ਹੋ ਸਕਤਾ ਵਹਾਂ ਸਰਕਾਰ ਬਣਾਨੇ ਕੀ ਥੋੜੀ ਕਵਾਇਤ ਤੇਜ਼ ਹੋ ਗਈ ਹੋ, ਲੇਕਿਨ ਇਲੈਕਸ਼ਨ ਕੇ ਉਪਰ ਬਹੁਤ ਡਾਊਟਫੁਲ ਸੀਨ ਹੈ ਕਿ ਇਲੈਕਸ਼ਨ ਕਮਿਸ਼ਨ ਕੇ ਰੋਲ ਕੇ ਉਪਰ ਬੜੇ ਕੁਸ਼ਚਨਸ ਉੱਠ ਰਹੇ ਹੈ, ਅਭੀ ਤਾਜ਼ਾ ਕਿਆ ਚੱਲ ਰਿਹਾ ਹੈ?
ਅਭੀ ਤੋ ਬਸ ਯੇ ਇਲੈਕਸ਼ਨ ਕੇ ਉਪਰ ਤੋ ਜ਼ਾਹਿਰ ਹੈ, ਬਾਅਦ ਵਿੱਚ ਇਲੈਕਸ਼ਨ ਕੇ ਉਪਰ ਹੋ ਰਹੀ, ਯਹਾਂ ਪਰ ਵੀ ਹੋ ਰਹੀ ਹੈ, ਬਿਲਕੁਲ ਆਪਕੀ ਜੋ ਖਬਰੇ ਹੈ ਵੋ ਬਿਲਕੁਲ ਠੀਕ ਹੈ, ਇਲੈਕਸ਼ਨ ਕੇ ਉਪਰ ਬਾਤ ਹੋ ਰਹੀ ਹੈ, ਯਹਾਂ ਪਰ ਵੀ ਹੋ ਰਹੀ ਹੈ, ਔਰ ਅਭੀ ਤੋ ਬਸ ਜੋੜ ਤੋੜ ਹੋ ਰਹੀ ਹੈ, ਔਰ ਹਕੂਮਤ ਸਾਜ਼ੀ ਕੇ ਲਈ ਲੋਕ ਬਸ ਪਰ ਤੋਲ ਰਹੇ ਹੈ, ਪਾਕਿਸਤਾਨ ਮੁਸਲਿਮ ਲੀਗ ਨੂਨ ਚਾਹ ਰਹੀ ਹੈ ਕਿ ਉਹ ਹਕੂਮਤ ਬਣਾਏ, ਔਰ ਜੋੜ ਤੋੜ ਜੀ ਬਸ ਜੋੜ ਤੋੜ ਚੱਲ ਰਹੀ ਹੈ, ਔਰ ਸਰਤੋੜ ਕਿਸਮ ਕੀ ਜੋੜ ਤੋੜ ਚੱਲ ਰਹੀ ਹੈ ਇਸ ਵਕਤ
ਜੀ
ਮੁਖਤਲਿਫ ਪਾਰਟੀਓ ਕੇ ਦਰਮਿਆਨ ਜੀ।
ਆਜ ਮੈਂ ਜੈਸੇ ਇੰਡੀਆ ਕੇ ਵੀ ਕੁਛ ਅਖਬਾਰੋਂ ਮੈਂ ਕੁਛ ਤਬਸਰਾ ਸਾ ਕਿਆ ਗਿਆ ਥਾ, ਉਸਮੇ ਯੇ ਬਾਤ ਤੋ ਹੈ ਕਿ ਇਮਰਾਨ ਕੀ ਸਪੋਰਟ ਮੇ ਲੋਗ ਆਏ ਹੈ, ਲੇਕਿਨ ਉਸਕੋ ਡਿਫਾਈ ਕੀਆ ਜਾ ਰਹਾ ਉਸ ਸਿਸਟਮ ਕੋ ਪੂਰੇ,
तो कोई ऐसा अंतर्राष्ट्रीय लेवल पे भी कोई महाज बनता दिखाई दे रहा है कि इमरान खान के हक में चला जाएगा या फिर ये जोड़ तोड़ का जुगाड़ है जो वही हावी हो जाएगा?
अच्छा, अब यहाँ पर सिचुएशन ये है ना कि इस वक्त अगर मैं आपको बताऊं ना कि पार्टी पोजीशन इस वक्त क्या है, पार्टी पोजीशन का मैं आपको इस वक्त बताऊं। अच्छा, वो ये है ना कि तकरीबन इंडिपेंडेंट जो है ना, जो आजाद उम्मीदवार जो कामयाब हो चुके हैं, यानी आजाद उम्मीदवार जो कामयाब, वो उनकी तादाद 101 है। टोटल जो हल्के हैं ना, टोटल जो हल्के हैं ना हमारी कौमी असेंबली के, टोटल जो हल्के हैं वो 266 है। 266 में से 101 आजाद उम्मीदवार है। इन आजाद उम्मीदवारों में से जो 8 आजाद उम्मीदवार है, यानी 101 में से जो 8 आजाद उम्मीदवार हैं, वो मुकम्मल तौर पर आजाद है, बाकी सारी इमरान खान की पीटीआई सपोर्टेड आजाद उम्मीदवार हैं। ठीक हो गया। अच्छा, पीएमएलएन के जो पीएमएलएन के पाकिस्तान मुस्लिम लीग नवाज ग्रुप यानी नवाज शरीफ की पार्टी के जो उम्मीदवार कामयाब हो चुके हैं उनकी तादाद है जी 75। पाकिस्तान पीपल्स पार्टी यानी बिलावल भुट्टो जरदारी और आसिफ अली जरदारी की पार्टी के जो लोग कामयाब हो चुके हैं उनकी तादाद है 54। मुत्तहिदा 54 यानी 54। मुत्तहिदा कौमी मूवमेंट के जो है तो वो 17 है, 17 बंदे हैं। जमात इस्लाम जमीयत उलमा इस्लाम के 4 लोग हैं और इस तरह मुस्लिम लीग कायदे आजम की 3 बंदे हैं। अच्छा, अब सिचुएशन ये बन रही है कि इमरान खान की पार्टी का कोई लीडरलेस किस्म की पार्टी है, इस वक्त लीडरलेस है, इस वक्त कोई उनका कोई लीडर नहीं है, कोई वाली वारिस उनका नहीं है। जो बैरिस्टर गौहर साहब थे उन्होंने तो वो खुद भी अब पता नहीं वो चेयरमैन है या नहीं है, क्योंकि इलेक्शन कमीशन ने तो उस इलेक्शन को जो इंट्रा पार्टी इलेक्शन था उसके ऊपर तो सवाल उठाया हुआ था। तो थोड़ी सी लीडरलेस किस्म की पार्टी है ना पीटीआई इस वक्त। तो वैसे बनता जो मैंडेट है, जो मैंडेट है, मैंडेट इस वक्त पाकिस्तान तहरीक इंसाफ यानी इमरान खान की पार्टी के पास है, इसमें कोई शक नहीं है। ठीक हो गया। लेकिन लेकिन पीएमएलएन और पीपल्स पार्टी, पाकिस्तान मुस्लिम लीग नून और पीपल्स पार्टी अगर आपस में कोलिजन कर ले, आपस में जोड़ तोड़ कर ले तो हुकूमत बना सकते हैं, क्योंकि उनकी तादाद फिर उनकी तहरीक इंसाफ की तादाद से ज्यादा हो जाती है। अब 101 मनफी 8 तकरीबन कोई 93 मेरे ख्याल में हो जाते हैं, तो 93 इनके हो जाते हैं आजाद के, और इन दोनों को मिलाकर तो कोई तकरीबन 120-130 बंदे ये जो पीएमएलएन और पीपल्स पार्टी के बन जाते हैं। तो इसीलिए मुझे नहीं लग रहा है कि इंडिपेंडेंस या तहरीक इंसाफ हुकूमत बना सकेगी। हुकूमत बनाएगी तो पीएमएलएन और पीपल्स पार्टी ही बनाएगी। अब उनके बीच में बहुत ही इंटरेस्टिंग किस्म की जोड़ तोड़ हो रही है, बहुत इंटरेस्टिंग किस्म की जोड़ तोड़ हो रही है।
कुछ बता,
वो ये चाहती है जी जी, वही आपको अर्ज करने लगा। अब अगर वो पीएमएलएन के दे, बिल्कुल बिल्कुल जो आम तौर पे जिस तरह से जोड़ तोड़ होती है कि भाई आप लोग मुझे ये दे दो तो मैं आपको ये दे दूंगा, ये आपको ये दे दो तो मैं आपको ये, इस तरह से पीएमएलएन को पीपल्स पार्टी कहती है कि अगर आप वजारत उज़्मा ले लेते हैं, मतलब एक तो अच्छा ये को, एक मैं आपको एक और खबर दे दूं, शायद ये आपके लिए खबर हो कि नवाज शरीफ ने इनकार कर दिया कि मैं वजारत उज़्मा का उम्मीदवार नहीं हूंगा पाकिस्तान मुस्लिम लीग नून की तरफ से, नवाज शरीफ उम्मीदवार नहीं होंगे, उनकी जगह पे पीएमएलएन की तरफ से शाहबाज शरीफ उनके छोटे भाई उम्मीदवार होंगे। ये चीज डिसाइड हो चुकी है। अच्छा, अब अगर वजारत उज़्मा पीएमएलएन के पास आ जाती है तो पीपल्स पार्टी चाहती है कि हमें चेयरमैन सेनेट भी का सीट भी दिया जाए, हमें कौमी असेंबली के स्पीकर का सीट भी दिया जाए और हमें प्रेसिडेंट ऑफ पाकिस्तान का सीट भी दिया जाए। अच्छा, अब अगर लेकिन लेकिन ये हमें फिर और हमें और हमें अहम तरीन वजारती भी दी जाए और हमें बलूचिस्तान में हमें क्या उसको बोलते हैं वजीर अला का सीट भी, बलूचिस्तान की वजीर अला का सीट भी हमें दिया जाए। ये पीपल्स पार्टी की डिमांड है, बलूचिस्तान की वजीर अला का सीट, प्रेसिडेंट ऑफ पाकिस्तान का सीट, स्पीकर नेशनल असेंबली, सेनेट का चेयरमैन और अहम तरीन वजारतें जैसे खारजा की वजारत हो गई, दाखिला की वजारत हो गई, ये वजारतें सिर्फ और सिर्फ वजीर आजम पाकिस्तान पीएमएलएन से होगा। अब अगर ये सारी चीजें सिर्फ एक बिलावल भुट्टो को वजीर आजम बना लेती, अगर वजारत उज़्मा पीपल्स पार्टी को दिया जाता है जो कि पीपल्स पार्टी चाहती है कि हमें वजारत उज़्मा मिल जाए और बिलावल भुट्टो को वजीर आजम बना दिया जाए, तो फिर ये सारी जो अहम तरीन वजारतें हैं वो सारी की सारी पाकिस्तान मुस्लिम लीग नून के पास चली जाएंगी।
तो इस हिसाब से हाँ जी हाँ जी हाँ जी आप अपनी बात कही है
जी। इसके साथ इसके साथ एमकेओएम की भी 17 सीटें हैं, एमकेओएम की मुत्तहिदा कौमी मूवमेंट की भी 17 उम्मीदवार उनकी भी है, तो अगर वो भी उनको भी मतलब इनकॉर्पोरेट किया जाता है, एकोमोडेट किया जाता है, तो फिर वो भी सिंध की गवर्नरशिप जो सिंध का जो गवर्नर होगा वो मांग रही है, और साथ में 4 वजारतें मांग रही है, तो ये खिचड़ी जी बन रही है इस वक्त।
मतलब इमरान खान वाला तो जो पत्ता है वो तो एकदम साफ हो गया, क्योंकि लोग बड़े इमोशनली जुड़े हुए थे, लेकिन अच्छा इसको इंटरनेशनल लेवल पे क्या इसका असर जाएगा? कुछ लोग हैं जो इमरान के साथ हैं या वैसे लगता नहीं है, बड़े देश हैं जो देखने वाले?
सर इमरान खान के साथ अवाम तो है, उसमें कोई शक नहीं है कि अवाम। अच्छा वो जो उस दिन जो मैंने आपको बोला था ना कि अगर हमारे जैसे गरीब आदमी के सामने कोई 5 से 10 करोड़ रुपया रखे जाए मेज के ऊपर, तो कब तक उनका ईमान मजबूत रहेगा? ईमान तो खराब हो जाएगा सर। तो तकरीबन वही सिचुएशन शुरू हो चुकी जो मैंने आपको उस दिन बताई थी, तकरीबन 4 से लेकर 5-6 तक के बंदों के साथ बातचीत चल रही है और वो टूटने के लिए तैयार हो चुके हैं इमरान खान वाले जो आजाद उम्मीदवार हैं। तो इमरान खान कि साथ तो इमरान खान के साथ तो अवाम तो है, अवाम ने तो वोट दिया हुआ है, लेकिन अवाम ने जिनको वोट दिया हुआ है वो लोग थोड़े से उनका ईमान इतना जोरावर नहीं है, वो थोड़ा सा। वैसे अभी मैं आपको से बात कर रहा हूँ और इस वक्त एक ब्रेकिंग न्यूज चल रही है, इस वक्त जो मैं हम आपसे बात कर रहे हैं उसी टाइम की परवेश खटक जो है, परवेश खटक को जानते हैं आपने, शायद नाम सुना होगा परवेश खटक का। परवेश खटक हमारे वजीर दिफा रहे हैं 5 साल और हमारे वजीर के पीके भी रहे हैं। उन्होंने सियासत से किनारा कशी का ऐलान कर दिया, उन्होंने सियासत छोड़ दिया।
ओ यार ये तो खबर मैंने सुनी थी। हाँ जी
हाँ ये अभी चल रही है ये।
ओ क्योंकि ऐसी तो कुल मिला के
दूसरी खबर जी जी
एक मुझे आर्मी के रोल के ऊपर भी ना इंडिया के अखबारों में बड़ा छपा था, जैसे पहले भी जब इमरान सियासत में आए मतलब प्राइम मिनिस्टर बनने जा रहे थे तब कहा गया था कि उनको आर्मी का सपोर्ट बड़ा मिला है, तो भी आर्मी का सपोर्ट हमेशा डिपेंड करता है कि आप उसके हिसाब से चलोगे तो चलोगे, नहीं चलोगे तो नहीं। इसके बारे में भी कोई बात खुल के आ रही है, क्योंकि आर्मी तो बहुत स्ट्रांग चीज है ना, वहां वो डिसाइडिंग फैक्टर है कि वो किसके साथ है, तो वही टिक पाएगा, नहीं तो बंदा लुढ़ के जाएगा।
सर ये बात आपकी 110% सही है। आर्मी यहाँ पर एक मतलब जाहिर सी बात एक एब्सोल्यूट पावर जो है ना, वो इस वक्त यहाँ पर हमारे पास हमारे मुल्क में आर्मी के पास है एब्सोल्यूट पावर जिसको बोलते हैं, वो इधर आर्मी के पास, इसमें कोई शक नहीं है। कोई भी पार्टी आएगी उनको अगर आर्मी बैक करेगी तो वो चलने की काबिल होगी, वरना नहीं चलेगी, वापस चली जाएगी, खत्म हो जाएगी, जैसे कि पीटीआई के साथ हुआ। पीटीआई को जब तक आर्मी का सपोर्ट था तब तक वो सीट पर गवर्नमेंट में रहे, जब उनकी तरफ से जब आर्मी की तरफ से उनका सपोर्ट खत्म हो गया तो पीटीआई दबाव से नीचे गिर गए। इस वक्त जो सिचुएशन है वैसे मुझे लग रहा है, मैं ये वैसे मेरी ये जाती राय है, मेरी ये जाती राय है, इससे आप बेशक आप डिनाई करें, इसको आप ना माने, लेकिन मेरा ये ख्याल है इस वक्त कि इस दफा इलेक्शन में ऑन ग्राउंड दांडी या तो नहीं हुई है या कम हुई है, ऑन ग्राउंड दांडी जिसको बोलते हैं।
अच्छा जी
ठीक हो गया। ये मेरा ख्याल है ऑन ग्राउंड दांडी वो कम इसलिए, अब कैसे हुई है
जी
पीटीआई का जो इमरान खान की जो पार्टी है, इमरान खान की पार्टी को अगर बल्ला उनका जो इंतखाबी निशान था बल्ला, अगर बल्ला होता तो उन्होंने तकरीबन 130 140 150 तक की सीटें ले जा सकते थे वो लोग, ठीक हो गया। उन्होंने इमरान खान की अब जाहिर सी बात है आपको भी पता है कि इंडिया और पाकिस्तान के लोग ज्यादातर मेजोरिटी ऑफ द पीपल और मतलब इलिटरेट, हम इतने ज्यादा पढ़े लिखे कौम हम तो नहीं है, ना हम है ना इंडिया, तो हम एक ही जैसे लोग आपको पता ही है। तो अब अगर और मशहूर तरीन उनका मतलब जाहिर सी बात है इंतखाबी निशान सर मैटर करती है, यहाँ पर आपकी तरफ भी जाहिर सी बात है मैटर करती है, इधर भी मैटर करती है, इंतखाबी निशान की शेर है उनका, पीएमएलएन का शेर है, पीपल्स पार्टी का तीर है, एएनपी का लालटेन है, इस तरह पीटीआई का बल्ला है। बल्ले का चिन्ह जाना और बल्ले के चिन्ह जाने के बावजूद पीटीआई के पास तकरीबन 101 सीटों का जीत जाना, सर ये दांडी मुझे ये मुझे थोड़ा सा लग रहा है कि ये दांडी शायद नहीं हुई है या कम हुई है, क्योंकि अगर हम कहें कि यार फौज ने या एस्टेब्लिशमेंट ने तो पीटीआई का पत्ता ही साफ किया हुआ था, तो अगर पत्ता साफ होता तो फिर 101 सीट किस तरह वो जीत जाती। ان کی مطلب ان کے اچھے اچھے پھر ایک سو ایک سیٹیں نہیں جیتی. ہاں گورنمنٹ میں نہیں لے کے آ رہے ہیں ان کو, ظاہر سی بات اسٹیبلشمنٹ کو گورنمنٹ میں نہیں لے کے آئیں گی کیونکہ انہوں نے بول دیا ہے کہ بھئی آپ لوگ جوڑ توڑ آپس میں کریں پیپلز پارٹی اور پی پی ایم ایل ان کے. آپ نے شاید سنے ہوں گے نعرے اور باتیں آپ نے سنی ہوں گی الیکشن سے پہلے.
ہاں جی.
اچھا ویسے جہانگیر ترین صاحب نے بھی جی سیاست سے علیحدہ سیاست چھوڑنے کا اعلان کر دیا, مبارک ہو. یہ میں نے آپ کو دو خبریں جی بتا دیے, بریکنگ نیوز ہے یہ.
تو پھر تو بھائی مطلب کہ یہ بات تو ہے کہ دیکھا جائے تو جیسے آپ نے کہا کہ ہر کوشش کے باوجود اگر عمران خان کی پارٹی کو بنا برانڈ کے بنا نیم کے اگر وہ انڈیپینڈنٹ بھی میدان میں انہوں نے کنٹینڈرز اتارے تو ان کو جتایا گیا, پر بات تو وہی ہو گئی کہ
ٹی آر سی کی لیڈرشپ
تیسرے درجے کی, ہاں
101 سیٹیں نکالی ہیں.
تو اس کے بعد اگر سارا کچھ کر کر آ کے سسٹم اینڈ اپ تو وہی ہوتا ہے, چلو مان لیا کہ الیکشن میں لوگوں نے ووٹ ڈال دیا ہر حالت میں جا کے کہ ہر طریقہ جو کہتے ہیں نا انہوں نے جو لگایا طریقہ کار اس کے باوجود اگر ووٹ وہاں ڈلا تو اب تو ووٹ کی مینجمنٹ ہوگی. کیونکہ آج ہی میں وہ پڑھ رہا تھا ہمارے یہاں ٹریبیون اخبار میں جوسف سٹالن کی ایک جو ہوتا نا تھاٹ آف دا ڈے وہ چھپا تھا, وہ کہہ رہا تھا بھی ڈیموکریسی اس بات پہ نہیں ہوتی کہ کس نے کس کو ووٹ ڈالا, وہ ڈیپینڈ کرتی ہے کہ ووٹ کاؤنٹ کیسے کیے گئے ہیں کو اکٹھے کر کے. تو کہہ رہے بھی اصل بات تو یہ ہوگی کہ ووٹ کاؤنٹ کیسے ہوں گے, کہاں رکھ کے کاؤنٹ ہوں گے. تو آپ کسی کو بھی ڈال دیجئے. اچھا یہ انڈیا میں بھی تھوڑا پاکستان سے کم ہے لیکن انڈیا کے بھی کچھ ایسے حالات ہیں کہ آپ کسی مرضی کو ووٹ ڈالو بعد میں ان بندوں کو کہیں نہ کہیں اپروپریٹ کر ہی لیا جائے گا. تو الٹیمیٹلی جو ڈیموکریسی کا ماڈل ہے وہ تو بہت بری طرح گڑبڑا گیا ہے.
سر یہ آپ نے بالکل صحیح بولا, جو یہ ان لوگوں کا یہ جو خیال تھا نا کہ مطلب یہ پی ایم ایل این سے یہ سوری پی ٹی آئی سے ہم یہ بلہ چھین لیں گے, ان کا یہ انتخابی نشان ہم چھین لیں گے اور اس کا پھر افیکٹ ہوگا, اس کا ان کو ڈینٹ پڑا اس میں کوئی شک نہیں ہے. لیکن مجھے یہ لگ رہا ہے نا کہ یہ جو آپ کہہ رہے ہیں نا کہ انٹرنیشنلی یہ چیزیں ہو رہی ہے کوشچن مارکس آ رہے ہیں الیکشن کے اوپر, سر الیکشن کے اوپر کوشچن مارک ایز سچ آ رہے ہوں گے, بالکل آ رہے ہوں گے, لیکن یہ ہے نا کہ اب پی ٹی آئی کی چتری تلے بندے کو مینج کرنا وہ اسٹیبلشمنٹ کے لیے ناممکنات میں سے ہے. ٹھیک ہو گیا نا. اب ایک بندہ ہے, اب ظاہر سی بات ہے کچھ ابلیگیشن ہوتی ہے, مورل ابلیگیشن تو چھوڑ ہی دے, مورل ابلیگیشن کو تو چھوڑ ہی دے, لیکن یہ کہ جو قانونی تقاضے ہوتے ہیں نا وہ کوئی بندہ پارٹی کی ڈسپلن کی خلاف ورزی کر ہی نہیں سکتا. ٹھیک ہو گیا, نہیں کر سکتا. اب سپوز اگر کسی پارٹی کے 10 کینڈیڈیٹ سے کسی پارٹی کے 10 امیدواران کامیاب ہو چکے ہیں تو ان کے ووٹ کاؤنٹ ہونے ہی 10 ہیں, چاہے وہ امیدوار اپنی پارٹی کو پسند کرے نہ کرے لیکن ان کے پاس 10 ووٹیں ہیں. اب ان کو آزاد بنائے گئے جتنے بھی امیدوار تھے پی ٹی آئی کے خاص کر, ان کو قصدن امدن ان کو آزاد ڈکلیئر کیا گیا, ان کا پارٹی نشان چھین لیا گیا, ان کے جو انٹرا پارٹی الیکشن تھا اس کو کلدم قرار دیا گیا, باقاعدہ عدالت سپریم کورٹ آف پاکستان نے فیصلہ دیا. ٹھیک ہو گیا کہ بھائی وہ جو ان کے جو انٹرا پارٹی الیکشنز تھے وہ بالکل ٹھیک نہیں تھے, انہوں نے اپنے وہ جو رولز اینڈ ریگولیشنز تھے الیکشن کمیشن کے سیٹ ہوئے رولز اینڈ ریگولیشنز سے اس کو فالو نہیں کیا ہوا تھا. تو اسی لیے یہ ہم اس کو قلدم قرار دیتے ہیں. ٹھیک ہو گیا, قلدم قرار گئی. اب اسی فیصلے کے نتیجے میں پی ٹی آئی سے اپنا انتخابی نشان چلا گیا, پی ٹی آئی سے اپنا پارٹی کا نام چلا گیا, پی ٹی آئی سے پی ٹی والے بیٹھ ایک دم سے آزاد امیدوار بن گئے. تو اب آزاد امیدوار کے اوپر کوئی مورل ابلیگیشن تو ہے ہی ہے, لیکن میں نے آپ کو پہلے جیسے بولا کہ مورل ابلیگیشن کی کوئی بات نہیں ہوتی, آپ کو پتہ ہی اور مجھے بھی پتا ہے, لیکن کوئی قانونی ابلیگیشن بھی ان کے اوپر نہیں ہے. تو اسٹیبلشمنٹ اب کرے گی کیا جو کر رہی ہے, ویسے میں نے آپ کو پچھلے پروگرام میں یہ بتایا تھا کہ اب آزاد امیدواروں کو توڑنے کی کوشش کری اور توڑنے کی کوشش شروع ہو چکی ہے, لوگ توڑے جا رہے ہیں اور آہستہ آہستہ سے پی ٹی آئی کی وہ جو طاقت تھی نا, جو اصل طاقت تھی پی ٹی آئی کی وہ کم ہو رہی ہے. ہاں وہ جو نون لوگ ہیں جیسے علی محمد خان ہو گیا, جیسے شہریار افریدی ہو گیا, مراد سعید ہو گیا, یا اور بھی تقریباً درجنوں اور بھی ان کے جو نون لوگ ہیں جو جانے پہچانے لوگ ہیں وہ پی ٹی آئی کو کسی بھی صورت نہیں چھوڑیں گے, لیکن جو ٹی آر سی کی لیڈرشپ ہے جو ان نون لوگ ہیں جن کو لوگوں نے صرف اور صرف عمران خان کی تصویر کی وجہ سے ووٹ دیا ہوا, جن کو صرف پی ٹی آئی کی وجہ سے ووٹ پڑا ہے, صرف وہ لوگ ٹوٹیں گے اور ٹوٹ رہے ہیں, اس میں کوئی شک نہیں ہے. تو اسٹیبلشمنٹ کو جو آپ وہی دوبارہ وہی بات کر لیتے ہیں کہ اسٹیبلشمنٹ پی ٹی آئی کو ایز اے پارٹی مینج کرنے میں شاید اتنا کامیاب نہ ہو جاتی جتنا آزاد امیدوار ہو کا مینج کرنے میں کامیاب ہو جائے گی. یہ کنفرم ہے کہ یہ ہو جائے گی, مطلب پی ٹی آئی کی پوزیشن کو کمزور تر کیا جائے گا اور کر سکیں گے یہ لوگ, یہ مجھے اس میں کوئی دورائی نہیں ہے.
اچھا جناب, یہ جیسے کہ مان لیا ہم نے کہ سرکار بنانے والی طاقت ہے, آرمی بھی ان کے ساتھ ہے, جب عمران کو اریسٹ کیا گیا تھا تو ملک بھر میں بڑا توڑ پھوڑ ہوئی تھی, ہیں جی, اور بڑی وائلنس کی انسیڈنٹ ہوئی تھی. اب بھی اگر کہیں نہ کہیں اگر لوگوں نے اتنی ہمت کر کے اینڈ دے ڈیفائڈ آل کائنڈ آف آڈز ٹو کاسٹ ووٹ ان فیور آف عمران خان, تو اس کے بعد اب جو پردرشن ہو رہے ہیں سڑکوں کے اوپر, جو جلوس نکل رہے ہیں, اس کو پھر ہم کیسے دیکھیں؟ جیسے پی ٹی آئی اور جماعت کے بارے میں ابھی میں ڈان نیوز پیپر میں دیکھ رہا تھا کہ دے کنٹینیو ٹو پروٹیسٹ ان کراچی اگینسٹ ریگنگ ان الیکشن, تو یہ بھی تو لوگوں کا غصہ جو سڑکوں پر اتر کر آئے گا اس کا پھر کیا حساب ہوگا؟ مطلب ہو سکتا ہے سرکار بن جائے لیکن ملک کو تو پیس چاہیے نا, امن چاہیے, تو امن کی طرف تو نہیں ابھی حالات جا رہے, یہ تو بگڑ بھی سکتے ہیں.
سر وہ آپ کی بات صحیح ہے, وہ بگڑ سکتے ہیں, اور اللہ نہ کرے اللہ نہ کرے اللہ نہ کرے, یہ ایک چنگاری, بس اللہ نہ کرے. یہ 9 مئی کی جس طرح کے واقعات ہو چکے ہیں ہمارے اس ملک میں, اللہ نہ کرے کس طرح کے واقعات دوبارہ ہوں, مطلب وہ تو ہمارے جیسے عام لوگوں کے لیے بھی بہت عجیب طریقے سے سچویشن بن جاتی ہے. لیکن یہ کہ یہ ہمارے اکابرین کو سوچنا چاہیے نا, ہمارے اکابرین کو سوچنا چاہیے نا. اب جیسے کہ آج ایک خبر میں دیکھ رہا تھا, اس میں وہ جو حافظ نعیم الرحمان, وہ جو کراچی میں ایک ایم پی اے صوبائی اسمبلی کا سیٹ انہوں نے جیت دیا تھا, اور انہوں نے اس صوبائی اسمبلی کی سیٹ کے اوپر پھر انہوں نے بول دیا کہ یار میں اپنا یہ سیٹ اس لیے چھوڑ رہا ہوں کیونکہ مجھے پتا ہے کہ یہ سیٹ فارم 45 کے تحت یہ سیٹ پی ٹی آئی کے آزاد امیدوار جیت چکا ہے. تو انہوں نے وہ چیز مطلب چھوڑ دیا, مروطن چھوڑ دیا کہہ لے, مطلب ایک اخلاق کا مظاہرہ انہوں نے کر دیا اور اس کے اوپر اس کی واہ واہ ہو گئی ہے. تو وہ بھی ہمارے اکادمی میں سے, یہ جماعت اسلامی, ویسے جماعت اسلامی کا جو امیر تھا سراج الحق صاحب, انہوں نے ریزائن کر دیا ہے, انہوں نے سب کچھ مطلب تسلیم کر لیا کہ بھئی ہمارے ملک میں سر لیڈرشپ ہے, لیکن لیڈرشپ بہت 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 دکھ کے ساتھ کہنا پڑتا ہے کہ لیڈرشپ مطلب مرکزیت کے اوپر اس طرح سے بلیو شاید نہیں کرتی, مرکزیت سینٹرلائزیشن کے اوپر بلیو نہیں کرتی, یا وہ سینٹرلائزیشن کی طرف ہر بندہ اپنی اپنی دیکھ رہا ہے. اب پی ٹی آئی کے پی کے, میں خود ایسی کے پی کے سے بلانگ کرتا ہوں, تو پی ٹی آئی کے پی کے اوپر فوکس کرتی کہ کم سے کم پی ٹی آئی تو کے پی کے تو ہمارے ہاتھ میں رہے. مسلم لیگ والے کوشش کرتے ہیں کہ بھی پورا پاکستان ہمارے ہاتھ میں رہے نہ رہے, لیکن پنجاب ہمارے ہاتھ میں رہے. پیپلز پارٹی والے کہتے ہیں کہ بھی پورا پاکستان رہے نہ رہے, کیا نام ہے, سندھ ہمارے ہاتھ میں رہے, اور بلوچستان تو ہمارے ویسے بھی بلوچستان کا جو صوبہ ہے وہ تو ویسے بھی اس میں کیا اس کو بولتے ہیں, وہ اکثر بیشتر کوئی کچھ اسے بن رہی ہوتے ہیں, وہ اسٹیبلشمنٹ کے لوگ, کبھی کوئی پارٹی آ کے اقتدار پہ بیٹھ جاتی ہے, کبھی دوسری پارٹی. مرکزیت سر جی نہیں ہے, تو یہ ہماری تھوڑی سی بدقسمتی کہہ لیں کہ یہ ویسے اکابرین کے اوپر, مطلب اگر یہ لوگ بیٹھے ہیں, اگر کوئی بندہ کھلے دل سے بات کو تسلیم کرے کہ ہاں یار میں الیکشن میں ہار چکا ہوں نا, الیکشن میں ہار چکا ہوں, میں بس ٹھیک ہو گیا, تو سر پھر, لیکن یہ جو آپ کہہ رہے ہیں تو یہ چیزیں بڑھنے کی, مجھے کیا آپ کو کہہ سکتا ہوں کہ یہ غلط ہو رہا ہے.
خان صاحب
مجھے کیا بولوں ابھی آپ,
ایک میرے پاس سوال آیا تھا بڑا اچھا ہے, کہ اس میں یہ کہا گیا کہ اگر آرمی نے ہی سب کچھ کیا کروایا ہوتا ہے, یعنی آرمی ہی سب بنواتی ہے سرکاریں, تو پھر یہ الیکشن وغیرہ اور جو پپٹ سرکاریں بنانے کا, لوگوں کو بیوقوف بنانے کا دور کیوں چلایا جا رہا ہے؟ یا میں اسی بات کو ری فریم کر دوں یا ری فریز کروں کہ پاکستان میں تو آرمی رول सीधे तौर पे भी लगा रहा है ना, डायरेक्टली भी इम्पोज किया गया था मार्शल लॉ, तो अब ऐसी क्या जरूरत बन पाई कि हमें थोड़ी सी जमहूरियत दिखानी पड़ रही है, जमहूरियत वाले कपड़े पहनने पड़ रहे हैं, हालांकि पीछे सिस्टम तो आर्मी चला रही है।
जमहूरियत का लुबादा,
क्योंकि ये तो चक्कर बहुत देर से जनाब चल रहा है ना, मतलब कि कुल मिला के एक जगह मैंने एक किताब पढ़ी थी, उन्होंने लिखा कि पाकिस्तान में आर्मी हैव वॉन एनी वॉर और नॉट, बट वन थिंग इज श्योर दैट दे हैव वॉन पाकिस्तान, कि उन्होंने और कोई जीता हो या ना जीता हो लेकिन पाकिस्तान को जीत लिया। मैंने एक जगह किसी से बात कर रहा था तो उन्होंने ये बात कही, तो पाकिस्तान जो एक ग्रिप में है, तो ये सिर्फ आर्मी को ऐसे होता है कि हम दिखाएं कि हम भी जमहूरियत हैं, इसलिए दो चार वोटों वाला काम करवा दिया करें, लबादे वाली जो चीज चल रही है, तो इसको लेकर अभी इतना पाकिस्तान मतलब कि बन नहीं पाया, कितना स्ट्रांग हुआ नहीं है कि जैसे चलो इंडिया में भी डेमोक्रेसी कोई बहुत अच्छी तरह काम नहीं करी, लेकिन आर्मी बड़े डिसिप्लिन में ही है वहां की, है ना, आर्मी क्या इतनी पहुंच नहीं है,
आर्मी बैरिक्स में है।
हाँ बैरिक्स में है, बिल्कुल ठीक है, पार्लियामेंट में नहीं है, बैरिक्स में है, लेकिन पाकिस्तान में आर्मी पार्लियामेंट में है, असेंबली में है, नेशनल असेंबली में। इसको रिवर्स करके पीछे लाने के लिए कितने बड़े ऑब्स्टेकल्स लग रहे हैं, कितनी बड़ी मुश्किल है ये कि कभी ऐसा हो पाएगा, और उसके लिए कितनी मेहनत करनी पड़ेगी। हाँ जी
सर, ये जो आपने बात देखी ना, ये बहुत ही 100% इसी तरह, ये बिल्कुल इसमें कोई शक नहीं। और मैं दोबारा वही बात करूंगा कि हमारे पास थोड़ा सा लीडरशिप का फुकदान कह ले, अब जैसे कि ये जो क्या नाम है उसका, नवाज शरीफ साहब है ना, पीएमएलएन का जो नवाज शरीफ साहब है, ये बेसिकली है कौन, ये बेसिकली एस्टेब्लिशमेंट ही की तरफ से तो एक लगाया हुआ पौधा था, अब वो तनावर बर्फ बन चुका है, ठीक हो गया। या ये जो आसिफ अली जरदारी साहब हो गए, या आसिफ अली जरदारी की जो मिसेस थी बेनजीर भुट्टो साहब हो गई, बेनजीर भुट्टो साहब के फिर वो जो वालिद साहब थे,
एक सेकंड,
जो पीपल्स पार्ट
खान साहब, मैं बस एक नंबर दे दूं अपना, अगर किसी को कोई जेकर साडे प्रोग्राम च कोई कॉल करनी हो तो तुसी मेरे सैलफोन से भी कॉल कर सकते हो, अपने क्वेश्चन भेज सकते हो। अली खान साहब पाकिस्तान तो साडे नाल पाकिस्तान दे सूरते हालात ते गल कर रहे थे, 7802437033 7802437033 मेरा सैल नंबर है, मैं तुहाडी कॉल प्रोग्राम दे विच शामिल कर सकदा जी। खान साहब सॉरी फॉर इंटरप्शन। हां जी
ओके सर। अच्छा तो ये है कि ये मैं ये कहना चाह रहा था कि ठीक है, ये थोड़ी सी जुल्फकर अली भुट्टो की अगर बात करें, वो कौन था, वो अयूब खान की लगाया हुआ पौधा था। तो जो हमारे यहाँ जो एक्चुअल लीडरशिप है ना, जो एक्चुअल जो अवाम, जिस लीडर को अवाम, अभी इमरान खान को कह ले, चलो इमरान खान को अगर आप देख लेते, इमरान खान तो खुद कहता है कि भाई मैंने तो 1996 में पढ़ी, 22 साल मैंने हुकूमत, 22 साल मैंने मतलब मेहनत की है, लेकिन 2018 में क्लियर कट था कि उनको आर्मी बैक गवर्नमेंट थी। तो ये है कि किस बदकिस्मत ये हो चुकी है हमारे यहाँ की, हमारे मुल्क में ऐसा कोई जो लीडर होता है ना, जिस तरह से जो लीडर होते हैं, जैसे कि इंडिया ने पैदा किए थे ना, ये जो क्या नाम है उसका, मनमोहन सिंह साहब थे, मनमोहन सिंह साहब की वो जो एक्सीडेंटल प्राइम मिनिस्टर वाली मूवी मैंने देखी है, तो अच्छा। बात है वो मूवी तो कितनी मौजूद होगी वो मूवी, मतलब ये कि एक लीडर उभर के आ गया ना कि भाई ठीक है मैं पार्टी को बिलोंग करता हूँ, लेकिन मैं बेसिकली इंडिया को रिप्रेजेंट कर रहा हूँ, इस वक्त पार्टी को बाद में कर रहा हूँ, पहले मैं इंडिया को। इंडिया ने अटल बिहारी वाजपेयी साहब जैसे लीडर को देख लिया, तो एक लीडर उभर के आ रही है। हमारे यहाँ फैमिली सिस्टम के लिए बहुत बदकिस्मत, अब ये मोदी जो नरेंद्र मोदी साहब हैं, ये कौन है, ये कोई भी नहीं है, ये मतलब कोई आउट ऑफ नोवेयर ये आ गया, और स्ट्रगल करते 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 उनका कोई वालिद साहब का कोई नाम नहीं जानता, उनकी बेटी का कोई नाम नहीं जानता, उनके दादा का कोई नाम नहीं जानता, कोई पूछता ही नहीं है, कोई बताते ही नहीं है, किसी को खबर ही नहीं है कि भाई ये मोदी किस खानदान से ताल्लुक करता है, कौन है, क्या उनका बैकग्राउंड है, क्या नहीं, बस मोदी है क्योंकि लीडर है। अटल बिहारी वाजपेयी साहब का कोई, मुझे नहीं लगता कि उनका कोई बेटा मौजूद है, उनका कोई दादा मौजूद था, उनका कोई परदादा मौजूद था, या इस तरह मनमोहन सिंह साहब कौन थे। हमारे यहाँ ये है कि हमारे यहाँ बेनजीर भुट्टो साहिबा के वालिद साहब भी हुकूमत में थे, बेनजीर भुट्टो भी हुकूमत में रही, बेनजीर भुट्टो की बच्ची भी हुकूमत में है, हुक्मरान खानदान, मरियम नवाज अपने आप को हुक्मरान खानदान बोलती है, ठीक हो गया, हुक्मरान खानदान अपने आप को खुद एक बंद अगर हुक्मरान खानदान बोल रहा है ना, मरियम नवाज अपने आप को हुक्मरान खानदान बोल रही है कि भाई हम तो हुक्मरान खानदान है, और हमारे साथ इस तरह हुआ, हमारे साथ इमरान खान ने इस तरह किया, वो किया, ये किया। तो ये लोग हमेशा से आर्मी की तरफ देख कर ही मतलब अपने डिसीजन करती है, आर्मी को देखती है और एस्टेब्लिशमेंट को देखती है कि भाई ये लोग हमारी सपोर्ट करेंगे तो हम पावर में आ जाएंगे। अब नवाज शरीफ को किस पागल कुत्ते ने काटते हुए कि उस वक्त वो हुकूमत में बैठना चाह रहे हैं। भाई क्यों बैठ रहे हो, एक्साइट हो जाओ, अपोजिशन में बैठ जाओ, इज्जत भी हो जाएगी आपकी बहुत ज्यादा। लेकिन नहीं, उन्होंने तो इकदार की कुर्सी से चिपका रहना ही, क्योंकि उनकी कुछ मकासद है, वो मकासद को हल करने के लिए उनको देर शुड बी इन द पावर। तो ये थोड़े से अच्छा उस तरफ हो जो दूसरे आसिफ अली जरदारी साहब, वो एक पत्ता है, ठीक है, वो गवर्नमेंट में रह सकते हैं, लेकिन इस वक्त दो पार्टीज है जिनमें से एक आजाद लोग हैं, आजादों की तादाद इस वक्त मेरे ख्याल में कोई 93 है, 93,
हाँ जी,
ठीक हो गया, और पीएमएलएन की तादाद इस वक्त है 75। तो 75 किस तरह हुकूमत बनाने के लिए विक्ट्री स्पीच कर सकते हैं, मुझे कोई समझाए ये बात क्यों, क्योंकि वो कहते हैं कि भाई ये पूरा पीडीएम, हम ये पीडीएम 2 बन रही है जी, जिस तरह वो हुकूमत खत्म हो गई थी ना, इस तरह हमारे अब फौज बेचारी करे तो क्या करे, अब मतलब फौज ने तो ये किया, फौज ने तो मार्शल ही लगा ली, तो ये है कि उनको फिर इंडिपेंडेंटली, अच्छा ये जो मुशर्रफ को जब रिजाइन करवाया गया था, ये आसिफ अली जरदारी साहब ने 2008 में, जब ये मुशर्रफ आर्मी चीफ था, वो बहुत पावरफुल आदमी था, उनको इतनी नहज पर लेके आ गई कि उनको रिजाइन करना पड़ गया मुशर्रफ साहब को, ठीक हो गया। तो इसका क्या मतलब है, इसका मतलब ये कि एस्टेब्लिशमेंट या हमारी जो फौज है वो सियासतदानों को मौका दे देती है कि भाई आप लोग अपना कुछ करो, लेकिन ये जो सियासतदान है हमारे, ये मतलब ये थोड़ा सा इस तरह के है, या पता नहीं, या ये कोई इनको कोई इंटेलेक्चुअल प्रॉब्लम है, या पता नहीं ये कोई नालायक हो सकते हैं, पता नहीं ये क्या मसला है, लेकिन ये है कि ये उस तरह से फौज के अलावा या एस्टेब्लिशमेंट के अलावा ये अपने 100% डिसीजन नहीं कर पा रहे हैं। तो ये थोड़ी सी किस्मत, पता नहीं मैं कब से आपको बोल रहा हूँ
नहीं, मैं तो ये कह रहा था, अभी मुझे लिख के आया कुछ भी, राहुल गांधी भी है इंडिया के पास, ऐसी बात नहीं है कि यहाँ भी खानदानी लोग डायनेस्टिक रूल चल रहा है। अच्छा दूसरी बात एक और भी है, एक चीज और भी है कि चाहे पाकिस्तान का सिस्टम अपनी तरह से खराब है, हिंदुस्तान का सिस्टम भी अपनी तरह से खराब है, थोड़ा फर्क है कि इतनी बुरी हालत में अभी नहीं आया, लेकिन जा वो भी उसी दिशा में रहा है, उसी डायरेक्शन में जा रहा है इंडिया का सिस्टम भी, कि यहां अभी अब मजहब के तौर पे भी लगा के चलो तो हम तकरीबन यही कहा जा रहा है कि इस मजहब के लोग यहां पहले दर्जे के ही होंगे, और मंदिर मस्जिद वाले जो फसाद हैं वो भी करवा लिए जाते हैं, सेकंड क्लास थर्ड क्लास बंदे तैयार हो रहे हैं मजहब के नाम पे, मतलब इंडिया ठीक है, कई कुछ लोग तसल्ली कर सकते हैं कि चलो जी पाकिस्तान हमारे से पीछे है या वहां के हालात खराब हैं, लेकिन इंडिया की डेमोक्रेसी भी इंडिया के लिए वर्क नहीं कर रही, इवन कनाडा की डेमोक्रेसी भी कैनेडियंस के लिए काम नहीं कर रही, वो जिनके पास है जुगाड़ उनके लिए है। हाँ लेवल का फर्क जरूर है कि कहीं किसी जगह पे आपको 5 चांटे पड़ रहे हैं, किसी जगह पे आपको 4 पड़ रहे हैं, लेकिन आपकी इज्जत तो है नहीं, पर चांटे ही रहे हैं, 4 और 5 में कितना फर्क होगा मुझे नहीं पता, है तो है, फर्क तो है, लेकिन चांटे तो चांटे ही है।
बिल्कुल सही तो बिल्कुल आपकी ये बात आपकी सही है, लेकिन मेरा ये ख्याल है वो जो आपके ने जो इंडिया की जो आपने मिसाल दे दी है ना, तो इंडिया तो तकरीबन मेरे ख्याल में कोई 1 अरब मतलब तकरीबन 1.5 बिलियन लोग हाँ, भी है ना उनके,
हाँ जी हाँ जी,
ठीक हो गया, उनमें गुर्बत है, एक अजीबुल खलकत किस्म की गुर्बत है इंडिया में, ठीक हो गया। बॉलीवुड को अगर बंदा बॉलीवुड की वो जो नवाजुद्दीन सिद्दीकी की फिल्में बंदा देख ले, या बंदा कोई क्या नाम उसका रणदीप हुडा की फिल्में बंदा देख लिया, वो तो पता चल जाए कि एक्चुअल जो सिचुएशन है ना इंडिया की वो भी बड़ी मतलब गुर्बत है,
गुर्बत है,
वो एक राइजिंग एंड शाइनिंग किस्म की इंडिया होगी, लेकिन गुर्बत बहुत ज्यादा, पाकिस्तान की डबल जितनी गुर्बत है इंडिया में, क्योंकि आबादी भी ट्रिपल है पाकिस्तान की, जितनी पाकिस्तान से ट्रिपल है। तो कहने का मकसद सर ये है कि चलिए इंडिया के साथ तो हमारा कोई मुकाबला नहीं है ना, हमारा तो मुकाबला ये है कि भाई हमारा मुल्क जो है ना सर जी, हमारा मुल्क बहुत जल्दी से ठीक हो सकता है, क्योंकि यहाँ पर लोग कंपैरेटिवली लोग यहाँ पर मालदार हैं, कंपैरेटिवली मुझे लग रहा है कि इंडिया से पाकिस्तानी अवाम की मैं बात कर रहा हूँ, हुकूमतों की बात नहीं कर रहा हूँ, अवाम इंडिया से ज्यादा पाकिस्तानी अवाम मालदार हैं, मुझे ये लग रहा है कि शायद लिटरेसी रेट यहाँ पर ज्यादा हो इंडिया से, मुझे ये लग रहा है।
अच्छा मुझे ये भी कहा गया था कि जब इंसेप्शन हुआ पाकिस्तान बना जैसे इंडिया और 47 में, तो ज्यादातर वहां जागीरदार किस्म के बड़े अमीर लोगों ने जाकर ही वो पहले से सेट थे और सिस्टम उनके कंट्रोल से निकल नहीं पाया। लेकिन इंडिया में कुछ देर के लिए ऐसा हुआ था कि जो राजा महाराजा बादशाह टाइप लोग थे ना, जो नवाबजादे थे, एक बार उनको लाइन में लगा लिया था और यहां वो सिस्टम फ्यूडल एज से कह रहे हैं कि पाकिस्तान शायद नहीं निकला था। इंडिया कुछ देर के लिए फ्यूडल एज को पछाड़ देने में या वहां लैंड रिफॉर्म्स हो गए, दो चार ऐसी चीजें हुई थी कि थोड़ी सी डिस्ट्रीब्यूशन हुई थी वहां वेल्थ की, शायद पाकिस्तान में ऐसा।
सर इसके ऊपर हमारे यहां बोला जाता है कि जो गांधी जी हैं, तो गांधी जी भी इंडिया से चले गए थे, जैसे ही मतलब मुल्क आजाद हो गया तो डायरेक्ट गांधी जी को मतलब वफात पा गया और वो बस चले गए इस दुनिया से, ठीक हो गया, गांधी जी भी चले गए। और पाकिस्तान से कादर आजम मोहम्मद अली जिन्ना जो थे ना, वो भी चले गए, वो भी वफात पा गए जल्दी, मतलब कोई
तकरीबन
महीनों के बाद ठीक हो गया। पाकिस्तान और इंडिया दोनों अपने वो जो फादर्स ऑफ द नेशन थे ना, तो वो खत्म हो गए, वफात पा गए। लेकिन ये हमारे यहां बोला जाता है, लेकिन नेहरू साहब तकरीबन मेरे ख्याल में कोई 11 साल इंडिया में
जिंदा 64 तक रहे। हाँ जी,
जवाहरलाल नेहरू साहब जो थे ना वो जिंदा रहे और उन्होंने ही मुल्क को एक डायरेक्शन दे दिया, ठीक हो गया। हमारे यहां वो जो डायरेक्शन देने वाले जो लोग थे ना, वो बहुत जल्दी जल्दी मतलब वो वफात पा गए और वो इस तरह की सूची। बहर ये है कि अभी भी कुछ बिगड़ा अल्हम्दुलिल्लाह ऐसा नहीं है और लोगों में शऊर आ चुका है। ये जो अभी जो मैं बोल रहा हूँ आपके साथ, अब आप कैनेडियन एक चैनल है उसके ऊपर अगर मैं बोल रहा हूँ, तो इसका मतलब है कि लोगों में अल्हम्दुलिल्लाह शऊर है। और अब बस अब ये जो ड्रामा है ना, ये ड्रामा ज्यादा देर तक ना चलने वाला है, हमारे एस्टेब्लिशमेंट को अपना तरीकेकार चेंज करना पड़ेगा
जी।
हर मुल्क में डीप स्टेट्स हर मुल्क में होती है, डीप स्टेट्स इवन अमेरिका में जो डोनाल्ड ट्रंप की जो वो सिचुएशन आपको पता ही है, मुझसे बेहतर आप जानते हैं कि डोनाल्ड ट्रंप के साथ क्या क्या हुआ, ठीक हो गया। तो डीप स्टेट हर मुल्क में होती है, इसमें हम कोई अनहोना हमारे साथ नहीं हो रहा है।
हाँ।
कि सिर्फ पाकिस्तान में डीप स्टेट होता है, बाकी मुल्कों में हर मुल्क में डीप स्टेट होता है, क्यों इंडिया में भी डीप स्टेट होता है।
एब्सोल्युटली, एजेंसी जिसे बोलते हैं। तो खान साहब, अभी तो हमारे पास वक्त नहीं रहा, लेकिन मुझे लगता है हिस्ट्री को माजी कहते हैं है ना उर्दू में, तो कभी हिस्ट्री के ऊपर पाकिस्तान की बात करेंगे। मैंने एक दो किताबें पढ़ी थी तो पहले कभी ऑफ एयर आपसे डिस्कस करके, तो पुरानी जड़ों तक जाने की भी कभी कोशिश करेंगे। भाई साहब बहुत बहुत शुक्रिया सर आपके वक्त देने के लिए। थैंक यू
जी, शुक्रिया जी,
थैंक यू जी, खुदा हाफिज। ਇਸ ਸਨ ਸਾਡੇ ਨਾਲ ਅਲੀ ਖਾਨ ਸਾਹਿਬ ਪਾਕਿਸਤਾਨ ਤੋਂ, ਤੇ ਅਸੀਂ ਉਨ੍ਹਾਂ ਨਾਲ ਹਲਕੀ ਫੁਲਕੀ ਜੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਹਾਣੀ ਕਿਸੇ ਤਣ ਪੱਤਣ ਲੱਗੀ ਨਹੀਂ ਕਿ ਅਸੀਂ ਉਹਦਾ ਹੱਲ ਕੱਢ ਕੇ ਦੇ ਸਕੀਏ। ਪਰ ਖੈਰ, ਗੱਲਾਂ ਵਿਚੋਂ ਗੱਲਾਂ ਨਿਕਲ ਆਉਂਦੀਆਂ ਨੇ, ਤੇ ਹੁਣ ਪ੍ਰੋਗਰਾਮ ਨੂੰ ਖਤਮ ਕਰਾਂਗੇ ਜੀ। ਤੇ ਆਖਰੀ ਦੌਰ ਵਿਚ ਅੱਜ ਦਾ ਪ੍ਰੋਗਰਾਮ ਸੁਣਨ ਲਈ ਤੇ ਆਪਣੇ ਕਾਮੈਂਟਸ ਭੇਜਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਨਵੀਦ ਰਾਣਾ ਸਾਹਿਬ, ਤੁਹਾਡਾ ਵੀ ਬਹੁਤ ਸ਼ੁਕਰੀਆ, ਤੁਸੀਂ ਪ੍ਰੋਗਰਾਮ ਸੁਣ ਰਹੇ ਸੀ ਤੇ ਗੁੱਡ ਮਾਰਨਿੰਗ ਭੇਜੀ, ਤੇ ਹੁਣ ਕੱਲ ਦੁਬਾਰਾ ਤੁਹਾਡੀ ਸੇਵਾ ਵਿਚ ਹਾਜ਼ਰ ਹੋਵਾਂਗੇ ਨਵੇਂ ਮਹਿਮਾਨ ਨਵੀਆਂ ਗੱਲਾਂ ਦੇ ਨਾਲ ਸਵੇਰੇ 7 ਵਜੇ, ਤੇ ਪ੍ਰੋਗਰਾਮ ਮੰਡੇ ਟੂ ਫਰਾਈਡੇ 7 ਤੋਂ 9 ਵਜੇ ਤੱਕ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਔਰ ਜੇਕਰ ਤੁਸੀਂ ਸਾਡੇ ਪ੍ਰੋਗਰਾਮ ਦੇ ਵਿਚ ਐਡ ਕਰਨਾ ਹੋਵੇ, ਇਸ਼ਤਿਹਾਰ ਦੇਣੇ ਹੋਣ ਤਾਂ 647-242-4747 247-242-4746 ਸ਼ਾਜ਼ੀਆ ਮਲਿਕ ਜੀ ਦਾ ਨੰਬਰ ਹੈ ਜੀ, ਉਹ ਸਾਡੇ ਸੇਲਸ ਰੈਪਰਜੈਂਟੇਟਿਵ ਨੇ। 7802437033 ਮੇਰਾ ਸੈੱਲ ਨੰਬਰ ਹੈ, ਤੁਸੀਂ ਮੈਨੂੰ ਪ੍ਰੋਗਰਾਮ ਦੇ ਬਾਰੇ ਕਦੇ ਵੀ ਆਪਣੀ ਰਾਏ ਦੇ ਸਕਦੇ ਹੋ। ਸ਼ੁਕਰੀਆ।
ਖਬਰਾਂ ਦੇ ਇਸ ਬੁਲੇਟਿਨ ਦੇ ਵਿਚ ਮੈਂ ਹਾਂ ਕੁਨਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਸ਼੍ਰੋਮਣੀ ਕਮੇਟੀ ਵਿਚ ਕਥਿਤ ਤੌਰ ਤੇ ਪੁੱਤਰ ਨੇ 56 ਸਾਲਾ ਆਪਣੇ ਪਿਤਾ ਦੇ ਕਤਲ ਦੇ ਦੋਸ਼ ਲਾਏ ਗਏ ਨੇ। ਓਨਟਾਰੀਓ ਦੀ ਇਕ ਔਰਤ ਨੇ ਆਪਣੇ ਘਰ ਆਏ ਕਾਰ ਚੋਰਾਂ ਨੂੰ ਡਰਾ ਕੇ ਭਜਾਉਣ ਤੋਂ ਬਾਅਦ ਕਿਹਾ ਕਿ ਉਹ ਇਸ ਘਟਨਾ ਕਰਕੇ ਤੈਸ਼ ਵਿਚ ਆ ਗਈ ਸੀ। ਇਕ ਬੇਕਾਬੂ ਕਾਰ ਸਕਾਰਬੋ ਦੇ ਘਰ ਵਿਚ ਜਾ ਵੜੀ ਅਤੇ ਇਸ ਹਾਦਸੇ ਕਾਰਨ ਗੰਭੀਰ ਰੂਪ ਵਿਚ ਜ਼ਖਮੀ ਹੋਏ ਵਿਅਕਤੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਟੋਰਾਂਟੋ ਡਾਊਨਟਾਊਨ ਦੀ ਇਕ ਉੱਚ ਮੰਜ਼ਿਲਾ ਇਮਾਰਤ ਵਿਚ ਅੱਗ ਲੱਗਣ ਕਾਰਨ ਇਕ ਵਿਅਕਤੀ ਗੰਭੀਰ ਰੂਪ ਵਿਚ ਝੁਲਸ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫ਼ਤਰ ਦਾ ਕਹਿਣਾ ਹੈ ਕਿ ਜਾਰਡਨ ਦੇ ਕਿੰਗ ਅਬਦੁੱਲਾ ਬੁੱਧਵਾਰ ਨੂੰ ਕਰਨਗੇ ਕੈਨੇਡਾ ਦਾ ਦੌਰਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਹੈਮਿਲਟਨ ਪੁਲਿਸ ਨੇ ਦਸਿਆ ਕਿ ਸ਼ਨਿਚਰਵਾਰ ਰਾਤ ਨੂੰ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਐਤਵਾਰ ਦੁਪਹਿਰ ਨੂੰ ਜਾਰੀ ਕੀਤੇ ਗਏ ਇੱਕ ਅਪਡੇਟ ਵਿਚ ਪੁਲਿਸ ਨੇ 22 ਸਾਲਾ ਦੋਸ਼ੀ ਦੀ ਤਸਵੀਰ ਜਾਰੀ ਕੀਤੀ ਜੋ ਜਦੋਂ ਪੁਲਿਸ ਮੌਕੇ ਤੇ ਪੁੱਜੀ ਤਾਂ ਉਥੇ ਜਾ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹਾਲਤ ਵਿਚ ਪਿਆ ਮਿਲਿਆ ਅਤੇ ਕਤਲ ਲਈ ਸ਼ੱਕੀ ਉਸਦਾ ਪੁੱਤਰ ਮੌਕੇ ਤੋਂ ਫਰਾਰ ਸੀ। ਬਾਅਦ ਵਿਚ ਪੁਲਿਸ ਜਾਂਚ ਤੋਂ ਬਾਅਦ ਪੁਲਿਸ ਨੇ ਉਸਦੇ ਖਿਲਾਫ਼ ਪਹਿਲੀ ਡਿਗਰੀ ਕਤਲ ਦੇ ਚਾਰਜ ਲਗਾ ਦਿੱਤੇ। ਪੁਲਿਸ ਨੇ ਦਸਿਆ ਕਿ ਅਧਿਕਾਰੀਆਂ ਨੂੰ ਸ਼ਾਮ ਕਰੀਬ 7:45 ਵਜੇ ਦੇ ਕਰੀਬ ਟ੍ਰੈਫਲਗਰ ਡਰਾਈਵ ਅਤੇ ਮਰਡਰ ਸਟਰੀਟ ਦੇ ਨੇੜੇ ਇਕ ਘਰ ਬੁਲਾਇਆ ਗਿਆ। ਜ਼ਖਮੀ ਪਏ ਵਿਅਕਤੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਬਾਅਦ ਵਿਚ ਉਹ ਜ਼ਖਮਾਂ ਦੇ ਤਾਪ ਨਾਲ ਸਹਾਰਦਾ ਹੋਇਆ ਦਮ ਤੋੜ ਗਿਆ। ਮੌਕੇ ਦੇ ਗਵਾਹਾਂ ਨੇ ਅਧਿਕਾਰੀਆਂ ਨੂੰ ਦਸਿਆ ਕਿ ਮ੍ਰਿਤਕ ਵਿਅਕਤੀ ਦਾ ਪੁੱਤਰ ਹਿੰਸਕ ਝਗੜਾ ਕਰਨ ਤੋਂ ਬਾਅਦ ਘਰ ਤੋਂ ਭੱਜ ਗਿਆ ਸੀ। ਪੁਲਿਸ ਨੇ ਦਸਿਆ ਕਿ ਸ਼ੱਕੀ ਦੀ ਪਛਾਣ ਸੁਖਦ ਚੀਮਾ ਵਜੋਂ ਹੋਈ ਹੈ। ਘਟਨਾ ਤੋਂ ਪਹਿਲਾਂ ਲਗਭਗ 30 ਮਿੰਟ ਤੱਕ ਉਹ ਇਸੇ ਇਲਾਕੇ ਵਿਚ ਸੀ ਅਤੇ ਇਕ ਛੋਟੀ ਕਾਲੇ ਰੰਗ ਦੀ SUV ਰਾਹੀਂ ਫਰਾਰ ਭੱਜ ਗਿਆ। ਗੱਡੀ ਨੂੰ ਆਖਰੀ ਵਾਰ ਟ੍ਰੈਫਲਗਰ ਦੇ ਮੱਡ ਸਟਰੀਟ ਵੱਲ ਉੱਤਰ ਵੱਲ ਜਾਂਦਾ ਦੇਖਿਆ ਗਿਆ। ਮ੍ਰਿਤਕ ਦੀ ਪਛਾਣ 56 ਸਾਲਾ ਕੁਲਦੀਪ ਸਿੰਘ ਵਾਸੀ ਸਟੋਨੀ ਕਰਕੇ ਵਜੋਂ ਹੋਈ ਹੈ। ਜਾਂਚਕਰਤਾ ਗਵਾਹ ਜਾਂ ਖੇਤਰਾਂ ਦੀ ਵੀਡੀਓ ਫੁਟੇਜ ਵਾਲੇ ਕਿਸੇ ਵਿਅਕਤੀ ਨੂੰ ਡੀਐਕਟੀਵੇਟ ਲੀਜ਼ਾ ਚੈਬਰਸ ਨਾਲ 905-546-3843 ਤੇ ਸੰਪਰਕ ਕਰਨ ਲਈ ਕਿਹਾ ਗਿਆ ਹੈ। ਉਧਰ ਅੱਧੀ ਰਾਤ ਨੂੰ ਜਦੋਂ ਮਰੀਮ ਅਲੀ ਨੇ ਆਪਣੇ ਕਾਰ ਦੀਆਂ ਹੈੱਡਲਾਈਟਾਂ ਨੂੰ ਚਾਲੂ ਦੇਖਿਆ ਤਾਂ ਉਸ ਨੂੰ ਖਦਸ਼ਾ ਹੋਇਆ ਕਿ ਕੁਝ ਗਲਤ ਵਾਪਰ ਰਿਹਾ ਹੈ। ਜਦੋਂ ਉਹ ਹੜਬੜਾ ਕੇ ਘਰੋਂ ਬਾਹਰ ਨਿਕਲੀ ਤਾਂ ਉਸਦਾ ਸਾਹਮਣਾ 2 ਕਾਰ ਚੋਰਾਂ ਨਾਲ ਹੋ ਗਿਆ ਅਤੇ ਉਸਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਉਸਦੇ ਘਰ ਵਿਚ ਨਿਗਰਾਨੀ ਲਈ ਲਾਏ ਗਏ ਵੀਡੀਓ ਕੈਮਰੇ ਵਿਚ ਇਹ ਸਾਰੀ ਘਟਨਾ ਕੈਦ ਹੋ ਗਈ। ਇਹ ਰਿਕਾਰਡਿੰਗ ਸ਼ਹਿਰ ਵਿਚ ਵੱਧ ਰਹੀਆਂ ਕਾਰ ਚੋਰੀ ਦੀਆਂ ਵਾਰਦਾਤਾਂ ਦੀ ਲੰਬੀ ਹੁੰਦੀ ਜਾ ਰਹੀ ਹੈ। ਇਸ ਕੜੀ ਵਿਚ ਚੋਰਾਂ ਨਾਲ ਸਿੱਧਾ ਮੁਕਾਬਲਾ ਕੀਤੇ ਜਾਣ ਦੀ ਇਕ ਸਾਕਾਰ ਛੋਟੀ ਜਿਹੀ ਲੜਾਈ ਦੀ ਗਾਥਾ ਬਣ ਗਈ ਹੈ। ਇਸ ਦੇ ਨਾਲ ਹੀ ਇਹ ਘਟਨਾ ਇਕ ਕਾਰਨ ਚੋਰੀ ਦੀ ਰਣਨੀਤੀ ਦੇ ਇਕ ਨਵੇਂ ਢਾਂਗੇ ਨੂੰ ਦਰਸਾਉਂਦੀ ਹੈ। ਵੀਡੀਓ ਦੇਖਣ ਤੋਂ ਬਾਅਦ ਸ਼ਹਿਰੀ ਸੁਰੱਖਿਆ ਦੇ ਮਾਹਰ ਮੰਨਦੇ ਹਨ ਕਿ ਉਨ੍ਹਾਂ ਨੂੰ ਚੋਰੀ ਕੀਤੇ ਜਾਣ ਦੇ ਇਸ ਢੰਗ ਦੀ ਇਹ ਨਵੀਂ ਜਾਣਕਾਰੀ ਮਿਲੀ ਹੈ। ਅਜਿਹੀਆਂ ਵਾਰਦਾਤਾਂ ਦੀ ਰੋਕਥਾਮ ਕੀਤੇ ਜਾਣ ਵਾਸਤੇ ਬਿਹਤਰ ਤਰੀਕੇ ਵਿਕਸਿਤ ਕੀਤੇ ਜਾਣ ਵਿਚ ਮਦਦਗਾਰ ਸਾਬਿਤ ਹੋਵੇਗੀ। ਅਲੀ ਨੇ ਆਪਣੇ ਪਿਕਰਿੰਗ ਓਨਟਾਰੀਓ ਸਥਿਤ ਘਰ ਵਿਚ ਇਕ ਇੰਟਰਵਿਊ ਦੌਰਾਨ CTV ਨਿਊਜ਼ ਟੋਰਾਂਟੋ ਨੂੰ ਦਸਿਆ ਕਿ ਉਹਨੇ ਆਪਣੇ ਕਾਰ ਦੀ ਹੈੱਡਲਾਈਟ ਜਗਦੀ ਵੇਖੀ ਅਤੇ ਉਸੇ ਵੇਲੇ ਉਸਨੇ ਸੁਝਿਆ ਕਿ ਕੁਝ ਗਲਤ ਹੋ ਰਿਹਾ। ਵੀਡੀਓ ਵਿਚ ਦੇਖਣ ਤੋਂ ਪਤਾ ਲੱਗਿਆ ਕਿ ਚੋਰ ਪਹਿਲਾਂ ਚੰਗੀ ਤਰ੍ਹਾਂ ਇਲਾਕੇ ਦੀ ਨਿਸ਼ਾਨਦੇਹੀ ਕਰਦੇ ਫਿਰਦੇ ਹਨ ਅਤੇ ਫਿਰ ਤਸੱਲੀ ਹੋਣ ਮਗਰੋਂ ਅਲੀ ਦੇ ਘਰ ਦੇ ਬਾਹਰ ਖੜੀ ਲੈਕਸਸ ਕਾਰ ਦੀ ਚੋਰੀ ਕਰ ਲੈਂਦੇ ਹਨ। ਡਰਾਈਵਰ ਦੀ ਸੀਟ ਵੱਲ ਜਾਣ ਦੀ ਬਜਾਏ ਚੋਰ ਹੈੱਡਲਾਈਟਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਇਸ ਦੀਆਂ ਤਾਰਾਂ ਤੱਕ ਪਹੁੰਚਣ ਲਈ ਡਰਿਲਿੰਗ ਮਸ਼ੀਨ ਜਾਂ ਹਥੌੜੇ ਵਰਤਦੇ ਹਨ। ਵੀਡੀਓ ਵਿਚ ਇਕ ਹੈੱਡਲਾਈਟ ਚਾਲੂ ਹੁੰਦੀ ਦਿਖਾਈ ਦਿੰਦੀ ਹੈ ਅਤੇ ਫਿਰ ਉਹ ਡਰਾਈਵਰ ਸੀਟ ਤੇ ਜਾ ਕੇ ਘਰ ਭਜਾਉਣ ਦੀ ਕੋਸ਼ਿਸ਼ ਕਰ ਹੀ ਰਿਹਾ ਹੁੰਦੇ ਹਨ ਜਦੋਂ ਐਨ ਮੌਕੇ ਤੇ ਅਲੀ ਬਾਹਰ ਵੱਲ ਨੂੰ ਭੱਜਦੀ ਹੋਈ ਆ ਜਾਂਦੀ ਹੈ। ਦੁਰਹਮ ਆਟੋ ਹਾਊਸ ਦੇ ਰਿਆਨ ਜੈਪਾਲ ਨੇ ਕਾਰ ਚੋਰੀ ਕੀਤੇ ਜਾਣ ਲਈ ਵਰਤੇ ਜਾਂਦੇ ਇਸ ਢੰਗ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਸ ਨੂੰ CN ਇੰਜੈਕਸ਼ਨ ਭਾਵ ਕਾਰ ਦੇ ਕੰਟਰੋਲਰ ਏਰੀਏ ਨੈਟਵਰਕ ਦੇ ਹਮਲੇ ਵਜੋਂ ਜਾਣਿਆ ਜਾਂਦਾ ਹੈ। ਇਸ ਤਰ੍ਹਾਂ ਚੋਰ ਹੈੱਡਲਾਈਟਾਂ ਦੀ ਤਾਰ ਤੱਕ ਪਹੁੰਚ ਜਾਂਦੇ ਹਨ ਅਤੇ ਇਸ ਤਰ੍ਹਾਂ ਕਾਰ ਨੂੰ ਬਿਨਾਂ ਉਸਦੀ ਅਸਲ ਚਾਬੀ ਦੇ ਸਟਾਰਟ ਕਰ ਲੈਂਦੇ ਹਨ। ਡਿਜੀਟਲ ਤੌਰ ਤੇ ਕਾਰ ਦੇ ਇਸ ਕੇਂਦਰੀ ਹੱਬ ਨੂੰ ਨਿਯੰਤ੍ਰਿਤ ਕਰ ਲੈਣ ਨਾਲ ਚੋਰ ਕਾਰ ਦੇ ਹਰ ਹਿੱਸਿਆਂ ਨੂੰ ਚਲਾਉਣ ਦੀ ਕਾਮਯਾਬ ਹੋ ਜਾਂਦੇ ਹਨ। ਇਸ ਤਰ੍ਹਾਂ ਦੇ ਵਾਹਨ ਨੂੰ ਅਨਲੋਕ ਕਰ ਲਿਆ ਜਾਂਦਾ ਹੈ ਅਤੇ ਕਾਰ ਦੇ ਸਿਕਿਉਰਿਟੀ ਸਿਸਟਮ ਨੂੰ ਇਹ ਪਤਾ ਨਹੀਂ ਲੱਗਦਾ ਕਿ ਇਸ ਦਾ ਅਸਲੀ ਫੋਬ ਨਹੀਂ ਵਰਤਿਆ ਜਾ ਰਿਹਾ ਅਤੇ ਕਾਰ ਨੂੰ ਸਟਾਰਟ ਕਰ ਲੈਂਦੇ ਹਨ। ਜਪਾਨ ਨੇ CTV ਨਿਊਜ਼ ਟੋਰਾਂਟੋ ਨਾਲ ਕਾਰ ਚੋਰੀ ਹੋਣ ਦੇ ਇਸ ਵੀਡੀਓ ਨੂੰ ਦਿਖਾਉਂਦਿਆਂ ਕਿਹਾ ਕਿ ਚੋਰ ਆਪਣੀਆਂ ਸਾਫਟਵੇਅਰ ਨੂੰ CN ਤਾਰਾਂ ਰਾਹੀਂ ਵਾਹਨ ਵਿਚ ਇੰਜੈਕਟ ਕਰ ਰਹੇ ਹਨ ਅਤੇ ਫਿਰ ਇਸ ਨੂੰ ਹੈਕ ਭਾਵ ਆਪਣੇ ਕਾਬੂ ਹੇਠ ਕਰ ਲੈਂਦੇ ਹਨ। ਇਹ ਕਾਰਾਂ ਚੋਰੀ ਕਰਨ ਦੇ ਕਈ ਤਰ੍ਹਾਂ ਦੇ ਢੰਗਾਂ ਵਿਚੋਂ ਇਕ ਹੈ ਜੋ ਇਕ ਕਾਰ ਨੂੰ ਕੰਪਿਊਟਰ ਵਾਂਗ ਜੋੜ ਕੇ ਕਿ ਆਪਣੇ ਮਰਜ਼ੀ ਅਨੁਸਾਰ ਵਰਤੋਂ ਵਿਚ ਲੈ ਆਉਂਦੇ ਹਨ। ਇਸ ਤਕਨੀਕੀ ਚਲਾਕੀ ਨਾਲ ਇਕ ਇਮੋਬਿਲਾਈਜ਼ਰ ਨੂੰ ਫੇਲ ਕਰ ਦਿੱਤਾ ਜਾਂਦਾ ਹੈ ਜੋ ਇਕ ਕਾਰ ਨੂੰ ਇਸ ਦੀ ਚਾਬੀ ਤੋਂ ਬਿਨਾਂ ਸਟਾਰਟ ਹੋਣ ਤੋਂ ਰੋਕਦੀ ਹੈ। ਅਜੇ ਤੱਕ ਇਸ ਇਮੋਬਿਲਾਈਜ਼ਰ ਵਿਧੀ ਨੂੰ ਕਾਰ ਚੋਰੀ ਰੋਕਣ ਲਈ ਕਾਰਾਗਾਰ ਸਮਝਿਆ ਜਾਂਦਾ ਹੈ। ਲਗਭਗ 20 ਸਾਲ ਪਹਿਲਾਂ ਕੈਨੇਡਾ ਵਿਚ ਕਾਰ ਚੋਰੀ ਰੋਕੇ ਜਾਣ ਵਾਸਤੇ ਇਮੋਬਿਲਾਈਜ਼ਰ ਵਿਧੀ ਨੂੰ ਲਾਜ਼ਮੀ ਕੀਤੇ ਜਾਣ ਤੋਂ ਬਾਅਦ ਸੂਬਾਈ ਪੱਧਰ ਤੇ ਕਾਰ ਚੋਰੀ ਦੀਆਂ ਵਾਰਦਾਤਾਂ ਦੇ ਅੰਕੜਿਆਂ ਵਿਚ ਤੇਜ਼ੀ ਨਾਲ ਗਿਰਾਵਟ ਦਰਜ ਵੀ ਕੀਤੀ।
The views expressed on the preceding program may not necessarily be those of the owner or management of WTOR radio station.
City of Brampton tuhanu Prosi Group vich shamil hon da mauka de reha hai taan jitthu si shehar di Prosi Association da hissa ban sako. Eh nava program tuhanu chokhe fayde te nave mansoobiyan bare vi jankari devega. ਨਾਲ ਨਾਲ ਤੁਸੀਂ ਸਿਟੀ ਆਫ ਬ੍ਰੈਂਪਟਨ ਤੋਂ ਮਿਲਣ ਵਾਲੀ $1500 ਦੀ ਨੇਚਰ ਨੇਬਰਹੁੱਡ ਗ੍ਰਾਂਟ ਵੀ ਹਾਸਲ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਸੰਪਰਕ ਕਰੋ brampton.ca/community-safety।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ। ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/lorehelp ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
The biggest South Asian media group, Y Media.